دوہرا برہم روپ آنند ہے، آنند سو برہم روپ، جس جانے بندن کٹے مٹے اندھ تم کوپ۔
واہ گرو جی کا خالصہ، واہ گرو جی کی فتح۔ پرم ستکار یوگ سنمان یوگ گرو کا خاص روپ گرو خالصہ ساتھ سنگت آد گرو تن تن شری گرو گرنتھ صاحب جی مہاراج جی دے پاون پوتر چرنا چندیا ویلے دے سجے دوانا چاجریاں بھر کے نتا پرتی جڑ کے بھائی صاحب بھائی دیا سنگھ جی ولوں اچارن کیتے گئے برہم گیان دی کتھا آپ جی سربن کر رہے، اے ویدانت دا پرکرن ہے، ایدے اندر آتم نرنہ ہو رہا ہے۔ پندرہ سوال سکھاں نے بھائی دیا سنگھ جی کول کیتے سن، جنہاں پندرہ سوالاں دے جواب بھائی دیا سنگھ جی نے دتے نے۔ پچھے کل دی کتھا وچ چودہ سوالاں دے جواب بھائی دیا سنگھ جی نے دے دتے نے، جتھے تک آپاں کتھا وچاری ہے۔ جاگرت اوستھا کی ہے، سپن اوستھا کی ہے، سکھوپتی کی ہے، مورچا کس نو کہندے نے، ساکشی کی ہے، اسی طرح تریا اوستھا کی ہے، جیو کی ہے، برہم کی ہے، اے سوالاں دے جواب آپاں کل دی کتھا چ وچارے سن۔ پندرواں سوال سی پنج کوش کی ہن، پنج کوشاں بارے بھائی دیا سنگھ جی دسو۔ بھائی صاحب جی ہن پنج کوشاں بارے دسن لگے نے۔ گربانی دا مہا واک ہے، ایک کوسرو سدھ کرت لال تب چتر پاترو آئے۔ ایک کوش نو سدھ کردے اگے چار کوش ہور نے، یعنی کہ پنج کوش نے۔ کوش نام تلوار دے میان دا ہے، جی باہر میان ہوندا تے وچ تلوار ہوندی ہے، اسی طرح آتما ہے وچ، اسے آتما دے آشر تے پنج کوش نے۔ بھائی صاحب جی نے پنجا کوشاں نو پنج پنچیاں دے روپ چ بیان کیتا، جویں پنچھی دا ایک سر ہوندا ہے، دو کھمب ہوندے نے، ایک پونچھ ہوندی، اسی طرح انہاں پنجا کوشاں نو پنج پنچیاں دے روپ چ بیان کیتا، انہاں دا سر دسیا ہے، ایک ایک کوش دے کھمب کیڑے نے، سر کیڑا ہے، پونچھ کیڑی ہے، پورے کس مٹیریل تو بنے نے، کیونکہ پنجا کوشاں وچ ہی ساڈیاں تین دیاں نے، کارن شریر، سوکھم شریر تے ستھول شریر، اے ساڈے پنجا کوشاں وچ ہی نے۔ جڑیاں ساڈیاں اے تین دیاں نے، اے کیڑے کیڑے کوش تو بنیاں نے؟ جڑا ساڈا کارن شریر ہے، اے آنندمیا کوش تو بنیا۔ کتھا دے وچ گل اگے کھلنی ہے، میں پہلا تاں دس رہا تاں جو بعد وچ سمجھ چ پے جائے۔ کارن شریر جڑا اے آنندمیا کوش دا بنیا، جڑا ساڈا سوکھم شریر ہے، او جڑے اوپرلے تین کوش نے، وگیانمیا کوش، منومیا کوش تے پرانمیا کوش، انہاں تنہ کوشاں دا ساڈا سوکھم شریر بنیا۔ تے جڑا ساڈا اے ستھول شریر ہے باہر دا، اے ان تو بنیا، انمیا کوش کہندے نے، انمیا کوش تو بنیا، अन्न तो बनया ना, मां प्यो ने अन्न खाधा उहदे तो सत धातां बनिया उस अन्न तो, वीरिया बनिया रक्त बनिया ते माता दे संबंध दे नाल पिता दा बिंद ते मां दा रक्त बने तो अन्न तो ही ने ना दोवें, खून भी अन्न तो बनदा ते बिंद भी जड़ा है वह अन्न तो बनता। गुरबाणी का महावाक है, मां की रक्त पिता बिंद तारा, रक्त बिंद कर निम्या अगन उधर मजार, इदा गुरबाणी च महावाक आउंदे ने। हुण वह अन्न तो बनिया, वधिया भी अन्न करके, मां ने अन्न खाधा, खून इहनू मिलदा रहा, इहदा शरीर पलदा रहा। जदों जन्म लै लैंदा फिर भी अन्न दे आसरे, अन्न खांदा ते शरीर वधदा ना, बाहरला शरीर जिहड़ा है अन्न तो बनया, इस करके उहनू अन्नमय कोश कहिंदे ने। अन्नमय कोश तो यह स्थूल शरीर बनया, जिहड़े अंदरले तीन कोश ने उहनां तों सूक्ष्म शरीर बनया, जिहड़ा आनंदमय कोश है सब तों अंदरला पंजवां कोश उहदे तों साडी कारण देह बणी है, कारण शरीर बनया। आओ भाई साहब जी आनंदमय कोश बारे दस रहे ने कि आनंदमय कोश की है, सरवण करिए। एक पंछी की परिभाषा दे के दस रहे ने भी पंछी का जिम्मे एक सिर हुंदा, एदा आनंदमय कोश का भी एक सिर है। पंछी के जिम्मे दो खंभ हुंदे ने, एदा आनंदमय कोश के भी दो खंभ ने। जिहड़ा आनंदमय कोश रूपी पंछी है इहदा भी एक सिर है, इहदे दो खंभ ने। पंछी की एक पूछ हुंदी है, इसे तरह आनंदमय कोश की जिहड़ी एक पूछ भी है। इहदे खंभ किहड़े ने, सिर किहड़ा है, पूछ किहड़ी है, वह सारी कथा अज दे प्रकरण विच आ रही है। समझिए गुरु साहब के चरणों में अरदास करदे हां कि सतगुरु सानू सदबुद्धि सुमत बख्शो, सूक्ष्म बुद्धि बख्शो, ता जो इन्हां सूक्ष्म विषयां नूं असीं समझ सकीए। एकाग्रता बनाउण वास्ते आखो जी सतनाम, सतनाम
श्री वाहे गुरु साहिब जी। सवैया छंद इष्ट कहे प्रिय बस्त के दर्शन,
कहन लगे कि हुण सुनो आनंदमय कोश की है। जिवें सानू कोई वस्तु जिहड़ी प्यारी लगती है, इष्ट का मतलब हुंदा प्यारी लगनी, चंगी लगनी। मैं उदाहरण दिया, जिवें सामने एक अंब पिया, फल है ना अंब का, साडे मन नूं चंगा लगा उहनूं कहिंदे ने इष्ट। तीन अवस्थावां हुंदियां ने, उह तीन चीजां ने। पहला तां सानूं चंगी लगी उह चीज, कपड़ा सी, कोई कपड़ा वेख के सानूं चंगा लगा, ये वधिया कपड़ा है। कोठी वेखी, कोठी वेख के चंगी लगी, कार वेखी, कार वेख के चंगी लगी। इदा जिहड़ी चीज सानू चंगी लगती है उहनूं इष्ट कहिंदे ने। ਉਹ ਜਿਹੜੀ ਇਸ਼ਟ ਲੱਗਦੀ ਹੈ, ਕੋਈ ਵਸਤੂ ਪਿਆਰੀ ਲੱਗਦੀ ਹੈ,
ਸੀਸ ਇਹੀ ਪੰਛੀ ਕੋ ਜਾਨ,
ਇਸ ਆਨੰਦਮਈ ਕੋਸ਼ ਰੂਪੀ ਪੰਛੀ ਦਾ ਸਿਰ ਹੈ। ਜਿਵੇਂ ਪੰਛੀ ਦਾ ਸਿਰ ਹੁੰਦਾ ਨਾ, ਆਨੰਦਮਈ ਕੋਸ਼ ਇਹ ਵੀ ਇੱਕ ਪੰਛੀ ਹੈ। ਕੋਈ ਵਸਤੂ ਸਾਨੂੰ ਪਿਆਰੀ ਲੱਗੇ, ਵੇਖ ਕੇ ਚੰਗੀ ਲੱਗੇ, ਇਸ਼ਟ ਪਿਆਰੀ ਲੱਗੇ, ਖਾਲਸਾ ਜੀ ਇਸ ਆਨੰਦਮਈ ਕੋਸ਼ ਦਾ ਪੰਛੀ ਦਾ ਉਹ ਸਿਰ ਹੈ। ਸੀਸ ਇਹੀ ਉਸ ਆਨੰਦਮਈ ਕੋਸ਼ ਰੂਪੀ ਪੰਛੀ ਦਾ ਸੀਸ ਹੈ, ਸਿਰ ਹੈ।
ਸੋ ਪ੍ਰਾਪਤ ਲਖ ਮੋਦ ਦਹਿਨ ਪਰ,
ਅੰਬ ਵੇਖਿਆ ਪਹਿਲਾਂ ਸਾਨੂੰ ਚੰਗਾ ਲੱਗਾ, ਫਿਰ ਦੂਜੀ ਅਵਸਥਾ ਚ ਅਸੀਂ ਪਹੁੰਚੇ ਉਹਨੂੰ ਅਸੀਂ ਚੁੱਕ ਲਿਆ, ਮੁੱਲ ਖਰੀਦ ਲਿਆ ਤੇ ਆਪਣੇ ਹੱਥ ਚ ਪਕੜ ਲਿਆ, ਪ੍ਰਾਪਤ ਕਰ ਲਿਆ। ਜਿਹੜੀ ਉਹ ਪ੍ਰਾਪਤ ਕਰਨ ਦੀ ਅਵਸਥਾ ਹੈ, ਉਹ ਇਸ ਪੰਛੀ ਦਾ ਸੱਜਾ ਖੰਭ ਹੈ, ਆਨੰਦਮਈ ਕੋਸ਼ ਦਾ ਪੰਛੀ ਦਾ ਜਿਹੜਾ ਸੱਜਾ ਖੰਭ ਹੈ, ਉਹ ਇਹ ਹੈ ਵੀ ਉਹ ਵਸਤੂ ਜਿਹੜੀ ਪਿਆਰੀ ਲੱਗੀ ਉਹ ਲੈ ਲਈ, ਜੇ ਕੱਪੜਾ ਕੋਈ ਵੇਖਿਆ ਚੰਗਾ ਲੱਗਾ ਖਰੀਦ ਲਿਆ, ਖਰੀਦ ਕੇ ਲੈ ਲਿਆ, ਪ੍ਰਾਪਤ ਕਰ ਲਿਆ, ਉਹ ਸੱਜਾ ਖੰਭ ਹੈ ਇਸ ਆਨੰਦਮਈ ਕੋਸ਼ ਰੂਪੀ ਪੰਛੀ ਦਾ।
ਭੋਗਨ ਹੋਏ ਪਰ ਮੋਦ ਪਰ ਆਨ।
ਉਹ ਅੰਬ ਚੁੱਕ ਕੇ ਮੂੰਹ ਵਿਚ ਪਾ ਲਿਆ, ਖਾ ਲਿਆ, ਉਹਦਾ ਭੋਗ ਭੋਗ ਲਿਆ, ਉਹਦਾ ਰਸ ਲੈ ਲਿਆ, ਜਾਂ ਕੱਪੜਾ ਸਵਾ ਕੇ ਸਰੀਰ ਤੇ ਪਾ ਲਿਆ। ਜਿਹੜਾ ਉਹ ਪਾ ਲਿਆ, ਉਹਨੂੰ ਪਹਿਣ ਕੇ ਹੰਡਾ ਲਿਆ ਜਾਂ ਖਾ ਲਿਆ, ਉਹ ਪ੍ਰਾਪਤੀ ਦਾ ਨਾਮ ਹੈ ਪ੍ਰਮੋਦ, ਖੁਸ਼ੀ, ਆਨੰਦ ਮਿਲਦਾ ਨਾ ਫਿਰ ਜਦੋਂ ਖਾ ਲੈਂਦੇ। ਪਹਿਲਾਂ ਕੋਈ ਵਸਤੂ ਚੰਗੀ ਲੱਗੀ, ਫਿਰ ਉਹਨੂੰ ਪ੍ਰਾਪਤ ਕਰ ਲਿਆ, ਤੀਜੀ ਅਵਸਥਾ ਚ ਉਹਨੂੰ ਭੋਗ ਲਿਆ, ਉਹਨੂੰ ਖਾ ਲਿਆ, ਉਹ ਅੰਬ ਖਾ ਲਿਆ, ਫਲ ਖਾ ਲਿਆ, ਖਾ ਕੇ ਫਿਰ ਸਾਡੇ ਮਨ ਨੂੰ ਆਨੰਦ ਪ੍ਰਾਪਤ ਹੁੰਦਾ ਹੈ। ਉਹ ਆਨੰਦਮੇ ਕੋਸ਼ ਰੂਪੀ ਪੰਛੀ ਦਾ ਖੱਬਾ ਖੰਭ ਹੈ। ਦੁਬਾਰਾ ਦੱਸਦੇ ਆ, ਆਨੰਦਮੇ ਕੋਸ਼ ਦੇ ਪੰਛੀ ਦਾ ਜਿਹੜਾ ਸਿਰ ਹੈ ਉਹ ਕਿਹੜਾ? ਕੋਈ ਵਸਤੂ ਵੇਖੀ ਉਹ ਪਿਆਰੀ ਲੱਗੀ, ਉਹਦਾ ਸੱਜਾ ਖੰਭ ਹੈ ਕਿ ਉਹ ਪ੍ਰਾਪਤ ਕਰ ਲਈ, ਖੱਬਾ ਖੰਭ ਹੈ ਉਹਨੂੰ ਭੋਗ ਲਿਆ, ਉਹਨੂੰ ਖਾ ਲਿਆ, ਜੇ ਕੋਈ ਕੱਪੜਾ ਸੀ ਪਾ ਲਿਆ, ਜੇ ਕੋਈ ਖਾਣ ਵਾਲੀ ਵਸਤੂ ਸੀ ਉਹ ਖਾ ਲਈ। ਏਦਾਂ ਸਾਰੀਆਂ ਵਸਤੂਆਂ ਪ੍ਰਤੀ ਜਾਣ ਲੈਣਾ ਇਹ ਉਦਾਹਰਣ। ਕਹਿੰਦੇ ਏਦਾਂ ਉਹ ਆਨੰਦਮੇ ਕੋਸ਼ ਦਾ ਖੱਬਾ ਖੰਭ ਬਣ ਗਿਆ, ਉਸ ਵਸਤੂ ਨੂੰ ਪ੍ਰਾਪਤ ਕਰਕੇ ਮਨ ਦੇ ਵਿਚ ਪ੍ਰਮੋਦ ਪ੍ਰਾਪਤ ਹੁੰਦਾ।
ਹੁਣ ਆਨੰਦ ਸਰੂਪ ਕੋਸ਼ ਕੋ,
ਜਿਹੜਾ ਆਨੰਦ ਆਉਂਦਾ ਨਾ ਕਿਸੇ ਵਸਤੂ ਨੂੰ ਪ੍ਰਾਪਤ ਕਰਕੇ ਭੋਗਣ ਤੋਂ ਬਾਅਦ ਆਨੰਦ ਆਉਂਦਾ, ਖਾਲਸਾ ਜੀ ਉਹਨੂੰ ਕਹਿੰਦੇ ਨੇ ਆਨੰਦਮੈ ਕੋਸ਼। ਜਦੋਂ ਕੋਈ ਵਸਤੂ ਖਾਣ ਰਹੇ ਆ, ਆਪਾਂ ਖਾ ਰਹੇ ਆ, ਖਾਂਦਿਆਂ ਰਸ ਆਉਂਦਾ ਨਾ, ਇੱਕ ਆਨੰਦ ਜਿਹਾ ਅੰਦਰ ਮਹਿਸੂਸ ਹੁੰਦਾ। ਕੋਈ ਵੀ ਵਸਤੂ ਜਦੋਂ ਕੋਈ ਪਿਆਰੀ ਵਸਤੂ ਸਾਨੂੰ ਮਿਲ ਜਾਂਦੀ ਹੈ ਤੇ ਜਦੋਂ ਅਸੀਂ ਉਹਨੂੰ ਭੋਗਦੇ ਆ, ਮਕਾਨ ਵੇਖਿਆ ਪਿਆਰਾ, ਫਿਰ ਉਹਨੂੰ ਖਰੀਦ ਲਿਆ, ਫਿਰ ਉਹਦੇ ਜਦੋਂ ਰਹਿਣ ਦਾ ਆਨੰਦ ਮਾਣਿਆ, ਉਹ ਜਿਹੜਾ ਆਨੰਦ ਆਉਂਦਾ ਨਾ ਅੰਦਰ, ਉਹ ਆਤਮਾ ਦਾ ਆਨੰਦ ਨਹੀਂ ਹੈ, ਉਹ ਆਨੰਦਮੈ ਕੋਸ਼ ਦਾ ਆਨੰਦ ਹੈ। ਉਹਨੂੰ ਆਨੰਦਮੈ ਕੋਸ਼ ਕਹਿੰਦੇ ਹਨ।
ਬ੍ਰਹਮ ਪੂਛ ਲਕੀਏ ਦਿਸ਼ਟਾਨ,
ਪੰਛੀ ਦਾ ਸਿਰ ਵੀ ਦੱਸ ਦਿੱਤਾ, ਦੋ ਖੰਭ ਵੀ ਦੱਸ ਦਿੱਤੇ, ਪਰ ਪੰਛੀ ਦੀ ਪੂਛ ਵੀ ਹੁੰਦੀ, ਪੂਛ ਤੋਂ ਬਿਨਾਂ ਤੇ ਪੰਛੀ ਉੱਡ ਨਹੀਂ ਨਾ ਸਕਦਾ। ਜਿਹੜੀ ਪੰਛੀ ਦੀ ਪੂਛ ਹੁੰਦੀ ਹੈ ਨਾ, ਉਹਦੇ ਨਾਲ ਉਹਨੇ ਆਪਣੀ ਡਾਇਰੈਕਸ਼ਨ ਬਣਾਉਣੀ ਹੁੰਦੀ, ਸੱਜੇ ਮੁੜਨਾ ਤਾਂ ਵੀ ਪੂਛ ਚਾਹੀਦੀ, ਉਹਨੂੰ ਖੱਬੇ ਮੁੜਨਾ, ਪੂਛ ਦੇ ਆਸਰੇ ਨਾਲ ਉੱਡਦਾ। ਕਹਿੰਦੇ ਜਿਹੜਾ ਇਹ ਆਨੰਦਮੈ ਕੋਸ਼ ਹੈ, ਇਹਦੀ ਜਿਹੜੀ ਪੂਛ ਹੈ ਨਾ, ਉਹ ਕਿਹੜੀ ਹੈ? ਬ੍ਰਹਮ, ਕਿਉਂਕਿ ਆਨੰਦਮੈ ਕੋਸ਼ ਦੇ ਅੰਦਰ ਅੱਗੇ ਬ੍ਰਹਮ ਹੈ, ਆਤਮਾ ਹੈ, ਪੰਜ ਕੋਸ਼ਾਂ ਦੇ ਅੰਦਰ ਆਤਮਾ ਨਾ। ਆਨੰਦਮੈ ਕੋਸ਼ ਸਭ ਤੋਂ ਲਾਸਟ ਵਾਲਾ ਹੈ, ਪਰ ਉਹਨੂੰ ਭਾਈ ਸਾਹਿਬ ਜੀ ਪਹਿਲਾਂ ਵਰਣਨ ਕਰ ਰਹੇ ਨੇ, ਅੰਦਰੋਂ ਬਾਹਰ ਨੂੰ ਆ ਰਹੇ ਨੇ, ਸਭ ਤੋਂ ਪਹਿਲਾਂ ਆਨੰਦਮੈ ਕੋਸ਼। ਨਹੀਂ ਤਾਂ ਬਾਹਰੋਂ ਅੰਦਰ ਨੂੰ ਜਾਂਦੇ ਨੇ, ਪਰ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਅੰਦਰੋਂ ਬਾਹਰ ਦੀ ਜਿਹੜੇ ਕੋਸ਼ਾਂ ਦੀ ਗਿਣਤੀ ਕਰ ਰਹੇ ਨੇ। ਆਨੰਦਮੈ ਕੋਸ਼ ਦੇ ਅੰਦਰ ਜਿਹੜਾ ਉਹ ਪੰਛੀ ਆ ਆਨੰਦਮੈ ਕੋਸ਼ ਦਾ, ਉਹਦੀ ਜਿਹੜੀ ਪੂਛ ਹੈ ਨਾ ਪਿੱਛੇ, ਉਹ ਬ੍ਰਹਮ ਹੈ। ਕਿਉਂ ਪੂਛ ਹੈ? ਕਿਉਂਕਿ ਉਹ ਬ੍ਰਹਮ ਉਸ ਆਨੰਦਮੈ ਕੋਸ਼ ਦਾ ਅਧਿਸ਼ਠਾਨ ਹੈ, ਆਸਰਾ ਹੈ, ਉਹਦੇ ਆਸਰੇ ਉਹ ਆਨੰਦਮੈ ਕੋਸ਼ ਕਿਰਿਆਮਾਨ ਹੁੰਦਾ ਹੈ।
ਬ੍ਰਹਮ ਅਵੈਵ ਪਇਓ ਨੈ ਸ਼ੰਕੋ,
ਭਾਈ ਇਹਦੇ ਵਿਚ ਕੋਈ ਸ਼ੰਕਾ ਨਾ ਕਰਿਓ ਵੀ ਬ੍ਰਹਮ ਕਿਵੇਂ ਪੂਛ ਹੋ ਗਿਆ, ਬ੍ਰਹਮ ਨੂੰ ਪੂਛ ਕਹਿ ਦਿੱਤਾ। ਕਹਿੰਦੇ ਇਹਦੇ ਵਿਚ ਕੋਈ ਸ਼ੰਕਾ ਨਾ ਕਰਿਓ, ਜੇ ਬ੍ਰਹਮ ਜਿਹੜਾ ਉਹ ਅਵੈਵ ਹੈ, ਉਹਦਾ ਕੋਈ ਅੰਗ ਨਹੀਂ ਹੈ। ਚੱਕਰ ਚਿਹਨੇ ਅਰ ਵਰਨ ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿ ਉਹਦਾ ਕੋਈ ਰੂਪ ਰੰਗ ਨਹੀਂ ਹੈ। ਬ੍ਰਹਮ ਅਵੈਵ ਹੀ ਹੈ। ਬਸ ਇੱਕ ਉਦਾਹਰਣ ਦੇਣ ਵਾਸਤੇ ਤੁਹਾਨੂੰ ਦੱਸ ਰਿਹਾ ਵੀ ਉਹ ਪੰਛੀ ਦਾ ਉਦਾਹਰਣ ਦੇ ਕੇ ਨਾ, ਵੀ ਗੱਲ ਸਮਝ ਵਿਚ ਪੈ ਜੇ ਵੀ ਆਨੰਦਮੈ ਕੋਸ਼ ਇੱਦਾਂ ਇੱਕ ਪੰਛੀ ਹੈ, ਉਹਦਾ ਜਿਹੜਾ ਸਿਰ ਹੈ ਉਹ ਵਸਤੂ ਪਿਆਰੀ ਲੱਗਣੀ ਉਹ ਸਿਰ ਹੈ, ਉਹਨੂੰ ਪ੍ਰਾਪਤ ਕਰ ਲੈਣਾ ਉਹ ਸੱਜਾ ਖੰਭ ਹੈ, ਉਹਨੂੰ ਭੋਗ ਲੈਣਾ ਉਹ ਖੱਬਾ ਖੰਭ ਹੈ, ਤੇ ਜਿਹੜੀ ਉਹਦੀ ਪੂਛ ਹੈ ਪਿੱਛੇ ਉਹ ਬ੍ਰਹਮ ਅਧਿਸਥਾਨ ਆਸਰ ਹੈ। ਪਰ ਬ੍ਰਹਮ ਅਵੈਵ ਹੈ, ਅੰਗਾਂ ਤੋਂ ਰਹਿਤ ਹੈ, ਇਹਦੇ ਵਿਚ ਕੋਈ ਸ਼ੰਕਾ ਨਾ ਕਰ ਲਿਓ ਜੇ।
ਆਸ਼ਰਿਤ ਤੇ ਕੈ ਪੁੰਛ ਸਮਾਨ,
ਬ੍ਰਹਮ ਹੈ ਉਹ ਆਨੰਦਮੈ ਕੋਸ਼ ਦਾ ਆਸਰਾ ਹੋਣ ਕਰਕੇ ਉਹਨੂੰ ਅਸੀਂ ਪੂਛ ਰੂਪ ਕਰਕੇ ਬਿਆਨ ਕੀਤਾ। ਅਸਲ ਵਿਚ ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ, ਕੋਈ ਉਹ ਪੂਛ ਵਰਗਾ ਨਹੀਂ ਹੈ, ਜਾਂ ਕੋਈ ਉਹਦਾ ਅੰਗ ਨਹੀਂ ਹੈ।
ਦੋਹਰਾ ਕਾਰਣ ਐ ਸਰੀਰ ਵਿਸ਼ਿਸ਼ਟ ਜੀਵ ਕੇਰ,
ਇਸੇ ਆਨੰਦਮੈ ਕੋਸ਼ ਦਾ ਬਣਦਾ ਕਾਰਨ ਸਰੀਰ। ਮੈਂ ਪਿੱਛੇ ਸ਼ੁਰੂ ਤੇ ਦੱਸ ਕੇ ਹਟਿਆ ਨਾ ਕਿ ਸਾਡੀਆਂ ਜਿਹੜੀਆਂ ਤਿੰਨ ਦੇਹਾਂ ਨੇ ਕਿਸ ਮਟੀਰੀਅਲ ਤੋਂ ਬਣੀਆਂ ਨੇ। ਜਿਹੜੀ ਸਾਡੀ ਕਾਰਨ ਦੇਹ ਹੈ ਨਾ, ਕਾਰਨ ਸਰੀਰ ਜਿਸ ਨੂੰ ਕਹਿੰਦੇ ਨੇ, ਆਨੰਦਮੈ ਕੋਸ਼ ਤੋਂ ਬਣਿਆ, ਉਸ ਮਟੀਰੀਅਲ ਤੋਂ ਕਾਰਨ ਦੇਹ ਬਣੀ ਹੈ। ਤੇ ਇਹ ਸਰੀਰ ਜਿਹੜਾ ਜੀਵ ਦਾ, ਇਹ ਵਿਅਸਟੀ ਰੂਪ ਹੈ, ਯਾਨੀ ਕਿ ਵਿਅਸਟੀ ਦਾ ਮਤਲਬ ਹੁੰਦਾ ਵੀ ਇੱਕ ਸਰੀਰ, ਨਿਕਾ ਜਿਹਾ ਸਰੀਰ ਹੋਣਾ। ਵਿਸ਼ੇਸ਼ ਕਰਕੇ ਕਹਿੰਦੇ ਜੀਵ ਦਾ ਇਹ ਵਿਅਸਟੀ ਜੀਵ ਸਰੀਰ ਕਾਰਨ ਸਰੀਰ ਹੈ।
ਤਿਮ ਸਮਿਸ਼ਟ ਹੈ ਈਸ਼ ਕੋ ਅੰਤਰ ਸਭ ਤੇ ਹੇਰ।
ਜਿਹੜਾ ਈਸ਼ਵਰ ਦਾ ਕਾਰਨ, ਕਿਉਂਕਿ ਜੀਵ ਦੀਆਂ ਵੀ ਤਿੰਨ ਦੇਹਾਂ ਨੇ, ਈਸ਼ਵਰ ਦੀਆਂ ਵੀ ਤਿੰਨ ਦੇਹਾਂ ਨੇ। ਈਸ਼ਵਰ ਦੀ ਜਿਹੜੀ ਕਾਰਨ ਦੇਹ ਹੈ ਖਾਲਸਾ ਜੀ, ਉਹ ਸਮਸ਼ਟੀ ਰੂਪ, ਜਿਹੜਾ ਸਾਰਾ ਜਗਤ ਹੈ ਨਾ, ਉਹ ਸਮਸ਼ਟੀ ਰੂਪ ਦੇ ਵਿੱਚ ਜਿਹੜੀ ਇਹੀ ਅਵਸਥਾ ਕਾਰਨ ਸਰੀਰ ਦੀ, ਉਹ ਪਰਮਾਤਮਾ ਦੀ, ਈਸ਼ਵਰ ਦੀ ਜਿਹੜੀ ਹੈ, ਉਹ ਸਮਸ਼ਟੀ ਸਰੀਰ ਜਿਹੜਾ, ਸਾਰਾ ਜਗਤ ਜਿਹੜਾ ਹੈ, ਉਹ ਈਸ਼ਵਰ ਦਾ ਸਰੀਰ ਹੈ।
ਇਸ ਉਪਰ ਤ੍ਰੈ ਕੋਸ਼ ਜੋ ਜਾਨੋ ਲਿੰਗ ਸਰੀਰ।
ਆਨੰਦਮੈ ਕੋਸ਼ ਦੇ ਉੱਤੇ ਤਿੰਨ ਕੋਸ਼ ਹੋਰ ਨੇ, ਇੱਕ ਤਾਂ ਬਾਹਰ ਲੈਣਾ ਆਨੰਦਮੈ ਉਹਨੂੰ ਛੱਡ ਕੇ, ਤਿੰਨ ਕੋਸ਼ ਹੋਰ ਨੇ, ਪੰਜ ਨੇ ਨਾ ਕੁੱਲ, ਇੱਕ ਤਾਂ ਆਨੰਦਮੈ ਕੋਸ਼ ਹੋ ਗਿਆ, ਉਹਦੇ ਉੱਤੇ ਤਿੰਨ ਕੋਸ਼ ਹੋਰ ਨੇ, ਤਿੰਨ ਪੜਦੇ ਕਹਿ ਸਕਦੇ ਹਾਂ, ਤਿੰਨ ਪੜਦੇ ਹੋਰ ਨੇ। ਉਹ ਜਿਹੜੇ ਤਿੰਨ ਪੜਦੇ ਨੇ ਨਾ, ਉਹ ਇਸ ਜੀਵ ਦੇ ਲਿੰਗ ਸਰੀਰ ਨੇ। ਲਿੰਗ ਸਰੀਰ ਦਾ ਮਤਲਬ ਹੁੰਦਾ ਸੂਖਮ ਸਰੀਰ, ਉਹ ਇਸ ਜੀਵ ਦਾ ਸੂਖਮ ਸਰੀਰ ਹੈ, ਉਹਨੂੰ ਸੂਖਮ ਸਰੀਰ ਕਹਿੰਦੇ ਹਨ।
ਵਿਸ਼ਿਸ਼ਟ ਜੀਵ ਕੇ ਏਕ ਸਮਸ਼ਟ ਈਸ਼ ਕੋ ਤੀਰ।
ਜਿਹੜਾ ਵਿਅਸਟੀ ਸਰੀਰ ਹੈ, ਵਿਅਸਟੀ ਜੀਵ ਹੈ, ਉਹਦਾ ਵੀ ਉਹੀ ਹੈ, ਉਹ ਸੂਖਮ ਸਰੀਰ, ਤੇ ਸਮਸ਼ਟੀ ਰੂਪ ਦੇ ਵਿੱਚ ਜਿਹੜਾ ਉਹ ਸਰੀਰ ਹੈ, ਉਹ ਈਸ਼ਵਰ ਦਾ ਵੀ ਹੈ, ਦੋਹਾਂ ਦਾ ਇੱਕ ਹੈ।
ਕੋਸ਼ ਅੰਨ ਮੈਂ ਵਹਿਰ ਕੋ ਜਾਨੋ ਸਕਲ ਸਰੀਰ।
ਆਨੰਦ ਮੈਂ ਕੋਸ਼ ਬਾਰੇ ਦੱਸ ਕੇ, ਹੁਣ ਸਭ ਤੋਂ ਜਿਹੜਾ ਬਾਹਰਲਾ ਕੋਸ਼ ਹੈ ਪੜਦਾ, ਉਹ ਹੈ ਅੰਨਮੈ ਕੋਸ਼। ਆ ਜਿਹੜਾ ਬਾਹਰਲਾ ਸਰੀਰ, ਇਹਨੂੰ ਅੰਨਮੈ ਕੋਸ਼ ਕਹਿੰਦੇ ਨੇ ਬਾਹਰ ਦਾ। ਇਹਨੂੰ ਹੁਣ ਤੁਸੀਂ ਸੁਣੋ, ਆਨੰਦਮੈ ਕੋਸ਼ ਬਾਰੇ ਦੱਸ ਦਿੱਤਾ, ਉਹਦੇ ਵਿੱਚ ਉਹ ਕਾਰਨ ਦੇ ਆਨੰਦਮੈ ਕੋਸ਼ ਤੋਂ ਬਣਦੀ ਹੈ, ਜਿਹੜੀ ਸੂਖਸ਼ਮ ਦੇ ਆ ਉਹ ਤਿੰਨ ਕੋਸ਼ਾਂ ਤੋਂ ਬਣਦੀ ਹੈ, ਮਨੋਮੈ ਕੋਸ਼, ਪ੍ਰਾਣਮੈ ਕੋਸ਼ ਤੇ ਵਿਗਿਆਨਮੈ ਕੋਸ਼ ਤੋਂ। ਤੇ ਜਿਹੜਾ ਸਾਡਾ ਸਥੂਲ ਸਰੀਰ ਹੈ ਬਾਹਰ ਦਾ, ਇਹ ਅੰਨ ਤੋਂ ਬਣਦਾ, ਇਹ ਅੰਨਮੈ ਕੋਸ਼ ਹੈ। ਆਨੰਦਮੈ ਕੋਸ਼ ਬਾਰੇ ਦੱਸ ਕੇ ਹੁਣ ਪ੍ਰਾਣ ਅੰਨਮੈ ਕੋਸ਼ ਬਾਰੇ ਦੱਸਦੇ ਨੇ ਕਿ ਜਿਹੜਾ ਇਹ ਸਾਡਾ ਸਰੀਰ ਅੰਨਮੈ ਕੋਸ਼ ਹੈ, ਬਾਹਰਲਾ ਸਰੀਰ ਹੈ, ਇਹਦੇ ਬਾਰੇ ਸੁਣੋ। ਜਿਵੇਂ ਮੈਂ ਪਹਿਲਾਂ ਦੱਸਿਆ ਵੀ ਅੰਨ ਤੋਂ ਬਣਿਆ, ਮਾਂ ਬਾਪ ਨੇ ਅੰਨ ਖਾਧਾ, ਉਥੋਂ ਇਹ ਸਰੀਰ ਪੈਦਾ ਹੋਇਆ, ਅੰਨ ਦੇ ਨਾਲ ਹੀ ਪਲਿਆ। ਸਾਢੇ ਤ੍ਰੈ ਮਣ ਦੇਹੋਰੀ ਚੱਲੈ ਪਾਣੀ ਅੰਨ, ਅੰਨ ਦੇ ਆਸਰੇ ਸਰੀਰ ਚੱਲਦਾ, ਅੰਨ ਦੇ ਨਾਲ ਹੀ ਇਹ ਬਾਹਰਲਾ ਸਰੀਰ ਵੱਧਦਾ, ਇਹ ਅੰਨ ਤੋਂ ਬਣਿਆ, ਇਸ ਕਰਕੇ ਇਹਨੂੰ ਅੰਨਮੈ ਕੋਸ਼ ਕਹਿੰਦੇ ਨੇ। ਇਹਦੇ ਬਾਰੇ, ਇਹ ਵੀ ਇੱਕ ਪੰਛੀ ਹੈ ਨਾ, ਜਿਵੇਂ ਆਨੰਦਮੈ ਕੋਸ਼ ਇੱਕ ਪੰਛੀ ਹੈ, ਇਸੇ ਤਰ੍ਹਾਂ ਅੰਨਮੈ ਕੋਸ਼ ਵੀ ਇੱਕ ਪੰਛੀ ਹੈ। ਇਸ ਪੰਛੀ ਦੀ ਪਰਿਭਾਸ਼ਾ ਹੁਣ ਦਿੰਦੇ ਨੇ ਵੀ ਇਹ ਅੰਨਮੈ ਕੋਸ਼ ਦਾ ਸਿਰ ਕਿਹੜਾ, ਇਹਦੇ ਖੰਭ ਕਿਹੜੇ ਨੇ, ਇਹਦੀ ਪੂਛ ਕਿਹੜੀ ਹੈ, ਉਹ ਦੱਸਦੇ ਹਨ।
ਸਿਰ ਸਿਰ ਬਾਹੂ ਬਾਹੂ ਦ੍ਵੈ,
ਇਹਦੇ ਦਾ ਜਿਹੜਾ ਸਿਰ ਹੈ ਉਹ ਪੰਛੀ ਦਾ ਸਿਰ ਹੈ, ਅੰਨਮੈ ਕੋਸ਼ ਦਾ ਜਿਹੜਾ ਪੰਛੀ ਹੈ, ਅੰਨਮੈ ਕੋਸ਼ ਰੂਪੀ ਪੰਛੀ, ਉਹਦਾ ਸਿਰ, ਆਹ ਸਿਰ ਜਿਹੜਾ ਬਾਹਰਲਾ ਸਿਰ ਹੈ ਸਾਡਾ ਸਥੂਲ ਸਿਰ, ਇਹ ਉਸ ਪੰਛੀ ਦਾ ਸਿਰ ਹੈ। ਜਿਹੜੇ ਇਹਦੇ ਦੋ ਸਿਰ, ਇੱਕ ਦੁਬਾਰਾ ਪੜੋ ਜੀ,
ਸਿਰ ਸਿਰ ਬਾਹੂ ਬਾਹੂ ਦ੍ਵੈ,
ਜਿਹੜੀਆਂ ਦੋ ਬਾਹਾਂ ਨੇ ਇਹਦੀਆਂ, ਉਹ ਸਮਝ ਲਓ ਇਸ ਪੰਛੀ ਦੀਆਂ ਦੋ ਬਾਹਾਂ ਹਨ।
ਪ੍ਰਿਸ਼ਟ ਥਿਰੇ ਜੈ ਤੀਰ,
ਅੰਨਮੈ ਕੋਸ਼ ਦੀਆਂ ਜਿਹੜੀਆਂ ਦੋ ਬਾਹਾਂ ਨੇ, ਉਸੇ ਪੰਛੀ ਦੀਆਂ, ਮੰਨ ਲਓ ਇਹ ਦੋ ਖੰਭ ਹਨ, ਤੇ ਜਿਹੜੀ ਇਹਦੀ ਪਿੱਠ ਹੈ ਉਹ ਸਮਝ ਲਓ ਇਸ ਪੰਛੀ ਦੀ ਪੂਛ ਹੈ।
ਚੋਪਈ ਪੰਚ ਕੋਸ਼ ਪੰਛੀ ਪੰਚ ਕਹੇ,
ਖਾਲਸਾ ਜੀ ਜਿਹੜੇ ਪੰਜ ਕੋਸ਼ ਨੇ ਨਾ, ਇਹਨਾਂ ਨੂੰ ਪੰਜ ਪੰਛੀਆਂ ਦੇ ਰੂਪ ਚ ਬਿਆਨ ਕੀਤਾ ਹੈ, ਇਹਨਾਂ ਦੇ ਪਰ ਦੱਸੇ ਨੇ, ਇਹਨਾਂ ਦੇ ਖੰਭ ਦੱਸੇ ਨੇ ਦੋਵੇਂ, ਫਿਰ ਇਹਨਾਂ ਦੀ ਪੂਛ ਬਾਰੇ ਦੱਸਿਆ, ਸਿਰ ਬਾਰੇ ਦੱਸਿਆ, ਇਹਨਾਂ ਪੰਜਾਂ ਕੋਸ਼ਾਂ ਨੂੰ ਪੰਜ ਪੰਛੀਆਂ ਦੇ ਰੂਪ ਦੇ ਵਿਚ ਬਿਆਨ ਕੀਤਾ ਹੋਇਆ ਸ਼ਾਸਤਰਾਂ ਵਿਚ।
ਬੀਚ ਵੇਦ ਕੇ ਸੰਤਨ ਲਏ,
ਵੇਦਾਂ ਦੇ ਵਿਚ ਵੀ ਇਹਨੂੰ ਪੰਜ ਪੰਛੀਆਂ ਦੇ ਰੂਪ ਚ ਦੱਸਿਆ, ਤੇ ਜਿਹੜੇ ਮਹਾਂਪੁਰਖ ਮਹਾਤਮਾ ਸੰਤ ਨੇ ਉਹ ਵੀ ਇਹਨੂੰ ਪੰਜ ਪੰਛੀਆਂ ਦੇ ਰੂਪ ਚ ਬਿਆਨ ਕਰਕੇ ਦੱਸਦੇ ਹਨ।
ਪੰਚ ਕਰਮ ਇੰਦਰੀ ਪੰਚ ਪ੍ਰਾਣ।
ਹੁਣ ਖਾਲਸਾ ਜੀ, ਪ੍ਰਾਣਮਯ ਕੋਸ਼ ਦਾ ਜ਼ਿਕਰ ਚੱਲਣ ਲੱਗਾ ਵੀ ਪ੍ਰਾਣਮਯ ਕੋਸ਼ ਕੀ ਹੈ। ਤੀਸਰੇ ਕੋਸ਼ ਦਾ ਆਨੰਦਮਯ ਕੋਸ਼ ਵੀ ਦੱਸ ਦਿੱਤਾ, ਅੰਨਮਯ ਕੋਸ਼ ਵੀ ਦੱਸ ਦਿੱਤਾ ਬਾਹਰਲਾ। ਹੁਣ ਅੰਨਮਯ ਕੋਸ਼ ਦੇ ਅੰਦਰ ਦੂਜਾ ਪੜਦਾ ਹੈ, ਦੂਜਾ ਕੋਸ਼ ਹੈ, ਉਹਨੂੰ ਪ੍ਰਾਣਮਯ ਕੋਸ਼ ਕਹਿੰਦੇ ਨੇ, ਕਿਉਂਕਿ ਇਹ ਸਾਡਾ ਸਰੀਰ ਤਾਂ ਜੜ ਹੈ ਨਾ, ਇਹਨੂੰ ਅੰਦਰ ਕੌਣ ਚਲਾ ਰਹੇ ਨੇ, ਕੌਣ ਚਲਾ ਰਹੀ ਹੈ, ਪ੍ਰਾਣ ਚਲਾ ਰਹੇ, ਪ੍ਰਾਣਾਂ ਦੇ ਆਸਰੇ ਇਹ ਸਰੀਰ ਚੱਲ ਰਿਹਾ। ਉਹ ਜਿਹੜੇ ਪ੍ਰਾਣ ਨੇ ਉਹਨੂੰ ਪ੍ਰਾਣਮਯ ਕੋਸ਼ ਕਹਿੰਦੇ ਨੇ। ਉਹ ਕਾਹਦਾ ਬਣਿਆ? ਕਹਿੰਦੇ ਪੰਚ ਕਰਮ ਇੰਦਰੀ ਪੰਚ ਪ੍ਰਾਣ। ਪੰਜ ਜਿਹੜੀਆਂ ਕਰਮ ਇੰਦਰੀਆਂ ਨੇ ਉਹ ਪੰਜ ਪ੍ਰਾਣ, ਜਿਹੜੇ ਵਿਚ ਫਿਰ ਪੰਜ ਪ੍ਰਾਣ ਨੇ ਅੱਗੇ ਸਮਾਨ, ਵਿਆਨ, ਉਦਿਆਨ, ਏਦਾਂ ਉਹ ਅੱਗੇ ਜਿਹੜੇ ਪੰਜ ਪ੍ਰਾਣ ਹਨ। ਪੰਜ ਕਰਮ ਇੰਦਰੀਆਂ, ਕਰਮ ਇੰਦਰੀਆਂ ਕਿਹੜੀਆਂ ਨੇ? ਪੰਜ ਸਾਡੀ ਜ਼ੁਬਾਨ ਹੈ, ਹੱਥ ਨੇ, ਪੈਰ ਨੇ, ਗੁਦਾ ਹੈ, ਲਿੰਗ, ਇਹ ਪੰਜ ਕਰਮ ਇੰਦਰੀਆਂ ਨੇ। ਪੰਜ ਕਰਮ ਇੰਦਰੀਆਂ ਤੇ ਪੰਜ ਜਿਹੜੇ ਪ੍ਰਾਣ ਹਨ।
ਕੋਸ਼ ਪ੍ਰਾਣਮਯ ਜਾਨ ਸੁਜਾਨ,
ਪ੍ਰਾਣਮਯ ਕੋਸ਼ ਕਹਿੰਦੇ ਨੇ। ਪੰਜ ਕਰਮ ਇੰਦਰੀਆਂ ਤੇ ਪੰਜ ਪ੍ਰਾਣ, ਕਿਉਂਕਿ ਸਾਡੇ ਸਰੀਰ ਵਿਚ ਪੰਜ ਪ੍ਰਾਣ ਨੇ, ਵੱਖੋ ਵੱਖਰੇ ਸਰੀਰ ਵਿਚ ਹਿੱਸੇ ਚ ਰਹਿੰਦੇ ਨੇ। ਵੈਸੇ ਵੇਦਾਂਤ ਨੇ ਜਿਹੜੇ ਪੰਜ ਪ੍ਰਾਣ ਮੰਨੇ ਨੇ, ਉਹ ਇਹ ਮੰਨੇ ਨੇ ਪ੍ਰਾਣ, ਸਮਾਨ, ਵਿਆਨ, ਉਦਿਆਨ। ਪਤੰਜਲੀ ਯੋਗ ਦੇ ਵਿਚ ਜਿਹੜੇ ਪੰਜ ਪ੍ਰਾਣ ਮੰਨੇ ਨੇ ਉਹ ਕੁਰਕੁਲ, ਧਨੰਜਾ ਆਦਿਕ ਏਦਾਂ ਮੰਨਦੇ ਨੇ। ਤੋ ਇਹ ਵੱਖੋ ਵੱਖਰੀ ਇਹਨਾਂ ਦੀ ਕਿਰਿਆ ਹੈ। ਜਿਹੜੀ ਅਸੀਂ ਉਬਾਸੀ ਲੈਂਦੇ ਹਾਂ ਉਹਦੇ ਵਿਚ ਜਿਹੜੀ ਪੌਣ ਵੱਖਰੀ ਕੰਮ ਕਰਦੀ ਹੈ, ਜਿਹਦੇ ਨਾਲ ਸਾਨੂੰ ਡਕਾਰ ਆਉਂਦੇ ਨੇ ਉਹ ਇਕ ਵੱਖਰੀ ਪੌਣ ਹੈ। ਜਿਹੜੀ ਸਾਡੀ ਨਾਭੀ ਦੇ ਵਿਚ ਹੈ ਉਹ ਵੱਖਰੀ ਹੈ। ਜਿਹੜੀ ਸਾਡੇ ਸਾਰੇ ਸਰੀਰ ਦੇ ਵਿਚ ਚੱਲ ਰਹੀ ਹੈ ਉਹ ਵੱਖਰੀ ਹੈ। ਜਿਹੜੀ ਸਾਡੀ ਨਾਸਕਾ ਵਿਚ ਚੱਲ ਰਹੀ ਹੈ ਉਹ ਵੱਖਰੀ। ਏਦਾਂ ਪੰਜ ਪੌਣਾ, ਪੰਜ ਪ੍ਰਾਣ ਵੱਖੋ ਵੱਖਰੇ ਥਾਵਾਂ ਤੇ ਮੰਨੇ ਹੋਏ ਨੇ। ਉਹ ਪੰਜ ਪ੍ਰਾਣ ਤੇ ਪੰਜ ਕਰਮ ਇੰਦਰੀਆਂ ਦਾ ਪ੍ਰਾਣਮਯ ਕੋਸ਼ ਬਣਦਾ। ਹੈ ਸੁਜਾਨ ਜਣੋ, ਇਹ ਚੰਗੀ ਤਰ੍ਹਾਂ ਜਾਣ ਲਵੋ।
ਇੱਕ ਪ੍ਰਾਣ ਕੀ ਚਾਰੋ ਪੌਣ,
ਇੱਕੋ ਪ੍ਰਾਣ ਤੋਂ ਅੱਗੇ ਪੰਜ ਪ੍ਰਕਾਰ ਦੇ ਪ੍ਰਾਣ ਬਣਦੇ ਨੇ ਅੱਗੇ, ਜਿਹੜੀ ਇੱਕੋ ਪੌਣ ਤੋਂ ਚਾਰ ਪੌਣਾ ਹੋਰ ਬਣ ਜਾਂਦੀਆਂ ਨੇ। ਉਹ ਜਿਹੜੀਆਂ ਚਾਰ ਪੌਣਾ ਹਨ, ਚਾਰ ਪ੍ਰਕਾਰ ਦੇ ਅੱਗੇ ਪ੍ਰਾਣ ਹਨ।
ਸਿਰ ਇੱਕ ਪਰ ਦੁਹ ਪੂਛ ਇੱਕ ਤੌਣ,
ਚਾਰਾਂ ਇੱਕੋ ਪ੍ਰਾਣ ਤੋਂ ਚਾਰ ਪ੍ਰਾਣ ਅੱਗੇ ਹੋਰ ਬਣ ਗਏ, ਪੰਜ ਪ੍ਰਾਣ ਬਣ ਗਏ ਨਾ। ਇੱਕੋ ਪ੍ਰਾਣਾ ਤੋਂ ਅੱਗੇ ਇੱਕੋ ਹਵਾ ਤੋਂ ਹੀ ਚਾਰ ਹਵਾਵਾਂ ਬਣੀਆਂ ਨੇ ਨਾ, ਵੱਖਰੀਆਂ ਵੱਖਰੀਆਂ। ਉਹ ਜਿਹੜੀਆਂ ਚਾਰ ਪ੍ਰਾਣ, ਚਾਰ ਹਵਾਵਾਂ ਹੋਰ ਬਣੀਆਂ ਨੇ ਪ੍ਰਾਣ, ਉਹਨਾਂ ਵਿੱਚੋਂ ਇੱਕ ਪ੍ਰਾਣ ਨੂੰ ਤਾਂ ਸਮਝ ਲਓ ਸਿਰ ਪੰਛੀ ਦਾ, ਪ੍ਰਾਣਮੈ ਕੋਸ਼ ਦਾ ਇੱਕ ਪ੍ਰਾਣ ਸਮਝ ਲਓ ਸਿਰ, ਤੇ ਜਿਹੜੇ ਦੋ ਪ੍ਰਾਣ ਨੇ ਉਹ ਸੱਜਾ ਖੱਬਾ ਪਰ ਸਮਝ ਲਓ, ਤੇ ਜਿਹੜਾ ਚੌਥਾ ਪ੍ਰਾਣ ਹੈ ਉਹਦੀ ਪੂਛ ਸਮਝ ਲਓ। ਪੰਛੀ ਦਾ ਰੂਪ ਬਿਆਨ ਕਰ ਰਹੇ ਨੇ ਨਾ, ਇਹ ਵੀ ਪੰਛੀ ਹੈ, ਪ੍ਰਾਣਮਯ ਕੋਸ਼ ਜਿਹੜਾ ਇਹ ਵੀ ਇੱਕ ਪੰਛੀ ਹੈ। ਪ੍ਰਾਣਮਯ ਕੋਸ਼ ਰੂਪੀ ਪੰਛੀ ਦਾ ਇੱਕ ਪੌਣ ਜਿਹੜੀ ਇੱਕ ਪ੍ਰਾਣ ਹੈ ਉਹ ਸਿਰ ਹੈ, ਦੋ ਜਿਹੜੇ ਪ੍ਰਾਣ ਨੇ ਉਹ ਸੱਜਾ ਖੱਬਾ ਪਰ ਹਨ, ਔਰ ਇੱਕ ਪ੍ਰਾਣ ਜਿਹੜਾ ਪੰਜਵਾਂ ਪ੍ਰਾਣ, ਚੌਥਾ ਪ੍ਰਾਣ ਵੀ ਜਿਸ ਨੂੰ ਕਹਿ ਸਕਦੇ ਹਾਂ, ਉਹ ਇਹਦੀ ਪੂਛ ਹੈ।
ਕਰਮ ਇੰਦਰੀਆਂ ਮਨ ਕੇ ਸਹਿਤ,
ਹੁਣ ਅੱਗੇ ਚੱਲਿਆ ਸਾਡਾ ਮਨੋਮਯ ਕੋਸ਼। ਪ੍ਰਾਣਮਯ ਕੋਸ਼ ਦੱਸ ਦਿੱਤਾ, ਹੁਣ ਚੌਥਾ ਕੋਸ਼ ਹੈ। ਆਨੰਦਮਯ ਕੋਸ਼ ਦੱਸ ਦਿੱਤਾ, ਅੰਨਮਯ ਕੋਸ਼ ਵੀ ਦੱਸ ਦਿੱਤਾ, ਤੇ ਪ੍ਰਾਣਮਯ ਕੋਸ਼, ਤਿੰਨ ਕੋਸ਼ਾਂ ਦੀ ਕਥਾ ਹੋ ਗਈ। ਤੇ ਹੁਣ ਸਾਡਾ ਚੌਥਾ ਕੋਸ਼ ਹੈ ਮਨੋਮਯ ਕੋਸ਼। ਸਾਡੀਆਂ ਜਿਹੜੀਆਂ ਖਾਲਸਾ ਜੀ ਕਰਮ ਇੰਦਰੀਆਂ ਨੇ, ਕਰਮ ਇੰਦਰੀਆਂ ਜਿਹੜੀਆਂ ਨੇ ਉਹ ਮਨ ਦੇ ਸਹਿਤ ਚੱਲਦੀਆਂ ਨੇ, ਮਨ ਦੇ ਨਾਲ ਚੱਲਦੀਆਂ ਨੇ। ਸਾਡਾ ਮਨ ਕਹਿੰਦਾ ਪੈਰਾਂ ਨੂੰ ਟੁਰੋ ਤੇ ਪੈਰ ਟੁਰਦੇ ਨੇ, ਸਾਡਾ ਮਨ ਕਹਿੰਦਾ ਹੱਥਾਂ ਨੂੰ ਪਕੜੋ ਤੇ ਹੱਥ ਪਕੜਦੇ ਨੇ। ਉਹ ਸਾਡੇ ਮਨ ਦੇ ਨਾਲ ਚੱਲਦੀਆਂ ਨੇ ਸਾਡੀਆਂ ਕਰਮ ਇੰਦਰੀਆਂ। ਜਿਹੜੀਆਂ ਉਹ ਕਰਮ ਇੰਦਰੀਆਂ ਨੇ ਮਨ ਦੇ ਸਹਿਤ ਚੱਲਣ ਵਾਲੀਆਂ।
ਕੋਸ਼ ਮਨੋ ਮੈਂ ਇਸ ਕੋ ਕਹਤੇ,
ਖਾਲਸਾ ਜੀ ਮਨੋ ਮੈਂ ਕੋਸ਼ ਕਹਿੰਦੇ ਨੇ। ਸਾਡੀਆਂ ਕਰਮ ਇੰਦਰੀਆਂ ਜਿਹੜੀਆਂ ਨੇ ਉਹ ਮਨ ਦੇ ਕਹਿਣ ਮੁਤਾਬਕ ਚੱਲਦੀਆਂ ਨੇ ਨਾ। ਮਨ ਕਹਿੰਦਾ ਪੈਰਾਂ ਨੂੰ, ਕਈ ਵਾਰੀ ਮਨ ਨਹੀਂ ਮੰਨਦਾ, ਕਹਿੰਦੇ ਵੀ ਮੇਰਾ ਨੀ ਤੁਰਨ ਨੂੰ ਦਿਲ ਕਰਦਾ, ਬਈ ਮੇਰਾ ਨੀ ਆਹ ਚੀਜ਼ ਫੜਨ ਨੂੰ ਦਿਲ ਕਰਦਾ। ਮਨ ਕਰੇ ਤੇ ਆਪਾਂ ਫੜਦੇ ਹਾਂ, ਮਨ ਨਾ ਕਰੇ ਤੇ ਨਹੀਂ ਫੜਦੇ। ਇਹ ਸਾਡੀਆਂ ਕਰਮ ਇੰਦਰੀਆਂ ਮਨ ਦੇ ਨਾਲ ਚੱਲਦੀਆਂ, ਮਨ ਇਹਨਾਂ ਨੂੰ ਪ੍ਰੇਰਦਾ। ਇਸ ਕਰਕੇ ਭਾਈ ਉਸ ਮਨ ਦੇ ਨਾਲ ਜਿਹੜੀਆਂ ਨਾ ਕਿਰਿਆ ਕਰਮ ਇੰਦਰੀਆਂ ਦਾ ਸੰਬੰਧ ਹੈ, ਇਹਨੂੰ ਅਨ ਮਨੋਮਿਆ ਕੋਸ਼ ਕਹਿੰਦੇ ਹਨ।
ਗਿਰਾ ਬੈਖਰੀ ਇਸ ਕੋ ਸਿਰ ਹੈ,
ਮਨੋਮਿਆ ਕੋਸ਼ ਰੂਪੀ ਜਿਹੜਾ ਪੰਛੀ ਹੈ ਇਹਦਾ ਸਿਰ ਕਿਹੜਾ ਹੈ? ਸਾਡੀ ਜਿਹੜੀ ਬੈਖਰੀ ਬਾਣੀ ਹੈ, ਚਾਰ ਪ੍ਰਕਾਰ ਦੀ ਬਾਣੀ ਹੁੰਦੀ ਨਾ, ਪਰਾ ਪਛੰਤੀ ਮੱਧਮਾ ਪੈਖਰੀ, ਜਿਹੜੀ ਬੈਖਰੀ ਬਾਣੀ ਆਪਾਂ ਮੂੰਹ ਤੋਂ ਬੋਲਦੇ ਹਾਂ, ਜ਼ੁਬਾਨ ਤੋਂ ਬੋਲਦੇ ਹਾਂ, ਇਹ ਇਸ ਮਨੋਮਯ ਕੋਸ਼ ਦਾ ਜਿਹੜਾ ਪੰਛੀ ਹੈ ਉਹਦਾ ਸਿਰ ਹੈ।
ਪਛਯੰਤੀ ਮੱਧਮਾ ਯੁਗ ਪਰ ਹੈ,
ਪਛਯੰਤੀ ਤੇ ਮੱਧਮਾ, ਪਰਾ ਪਛੰਤੀ ਮੱਧਮਾ ਤੇ ਪੈਖਰੀ। ਮੱਧਮਾ ਬਾਣੀ ਕਿਹੜੀ ਹੈ? ਜਿਹੜੀ ਸਾਡੇ ਗਲੇ ਚੋਂ ਨਿਕਲੇ, ਜਿਹੜੀ ਹਿਰਦੇ ਚੋਂ ਨਿਕਲੇ ਉਹਨੂੰ ਪਛੰਤੀ ਕਹਿੰਦੇ ਨੇ। ਜਿਹੜੀਆਂ ਇਹ ਦੋ ਬਾਣੀਆਂ ਨੇ ਇਹ ਇਸ ਮਨੋਮਯ ਕੋਸ਼ ਰੂਪੀ ਪੰਛੀ ਦੇ ਸੱਜਾ ਤੇ ਖੱਬਾ ਦੋ ਖੰਭ ਹਨ, ਦੋ ਪਰ ਹਨ।
ਪਰਾ ਪੁੰਛ ਇਹ ਜਾਨ ਸੁਜਾਨ,
ਪਰਾ ਜਿਹੜੀ ਨਾਭੀ ਚੋਂ ਪੈਦਾ ਹੁੰਦੀ ਹੈ, ਹਿਰਦੇ ਵਿੱਚੋਂ ਜਿਹੜੀ ਪੈਦਾ ਹੁੰਦੀ ਹੈ ਉਹਨੂੰ ਪਰਾ ਬਾਣੀ ਕਹਿੰਦੇ ਨੇ। ਉਹ ਜਿਹੜੀ ਪਰਾ ਬਾਣੀ ਹੈ ਖਾਲਸਾ ਜੀ, ਉਹ ਸਾਡੇ ਇਸ ਮਨੋਮਯਾ ਪੰਛੀ ਜਿਹੜਾ ਹੈ, ਮਨੋਮੇ ਕੋਸ਼ ਰੂਪੀ ਪੰਛੀ, ਉਹਦੀ ਪੂੰਛ ਹੈ।
ਭਇਓ ਬੇਹੰਗਮ ਇਸੀ ਵਿਧਾਨ,
ਇਸ ਵਿਧਾਨ ਦੇ ਨਾਲ ਗੁਰੂ ਖਾਲਸਾ ਜੀ ਸਾਡਾ ਇਹ ਮਨੋਮਯਾ ਪੰਛੀ ਜਿਹੜਾ ਹੈ, ਮਨੋਮਯਾ ਕੋਸ਼ ਰੂਪੀ ਪੰਛੀ, ਇਹਦਾ ਇਹ ਪੰਛੀ ਬਣਦਾ। ਇਹਦਾ ਸਿਰ ਜਿਹੜਾ ਉਹ ਸਾਡੀ ਵੈਖਰੀ ਬਾਣੀ ਹੈ, ਪਛੰਤੀ ਤੇ ਮੱਧਮਾ ਬਾਣੀ ਜਿਹੜੀ ਹੈ ਇਸ ਪੰਛੀ ਦੇ ਦੋ ਖੰਭ ਨੇ, ਤੇ ਜਿਹੜੀ ਪਰਾ ਬਾਣੀ ਹੈ ਉਹ ਇਹਦੀ ਪੂੰਛ ਹੈ।
ਪੰਚੋ ਇੰਦਰੇ ਗਿਆਨ ਸੁਹਾਏ,
ਖਾਲਸਾ ਜੀ ਅੱਗੇ ਚੱਲਿਆ ਵਿਗਿਆਨ ਮੈਂ ਕੋਸ਼, ਪੰਜਵਾਂ ਕੋਸ਼ ਵਿਗਿਆਨ ਮੈਂ ਕੋਸ਼, ਬਾਹਰੋਂ ਗਿਣਤੀ ਕਰਦੀ ਚੱਲੀਏ ਤੇ ਚੌਥਾ ਕੋਸ਼ ਹੈ, ਅੰਦਰੋਂ ਗਿਣਤੀ ਬਾਹਰ ਨੂੰ ਕਰੀਏ ਤੇ ਫਿਰ ਇਹ ਦੂਜਾ ਕੋਸ਼ ਹੈ। ਹੁਣ ਇੱਥੇ ਭਾਈ ਦਇਆ ਸਿੰਘ ਜੀ ਨੇ ਜਿਸ ਮੁਤਾਬਕ ਇਹਨਾਂ ਕੋਸ਼ਾਂ ਦਾ ਜ਼ਿਕਰ ਕੀਤਾ, ਇਹ ਪੰਜਵੇਂ ਕੋਸ਼ ਦਾ ਜ਼ਿਕਰ ਕਰਦੇ ਨੇ। ਸਾਡਾ ਜਿਹੜਾ ਵਿਗਿਆਨਮਯ ਕੋਸ਼ ਜਿਸ ਨੂੰ ਕਹਿੰਦੇ ਨੇ, ਹੁਣ ਉਹਦੇ ਬਾਰੇ ਦੱਸਦੇ ਨੇ ਕਿ ਜਿਹੜੀਆਂ ਸਾਡੀਆਂ ਪੰਜ ਗਿਆਨ ਇੰਦਰੀਆਂ ਹਨ, ਪੰਚੋ ਇੰਦਰਿਆ ਗਿਆਨ ਸੁਹਾਰੇ, ਜਿਹੜੀਆਂ ਕਰਮ ਇੰਦਰੀਆਂ ਨੇ ਮਨ ਨਾਲ ਉਹਨਾਂ ਦਾ ਸੰਬੰਧ ਜੁੜਦਾ ਤੇ ਉਹ ਮਨੋਮਯ ਕੋਸ਼ ਬਣ ਜਾਂਦਾ। ਪਰ ਜਿਹੜੀਆਂ ਸਾਡੀਆਂ ਪੰਜ ਗਿਆਨ ਇੰਦਰੀਆਂ ਨੇ, ਅੱਖਾਂ, ਨਾਸਕਾ, ਜ਼ੁਬਾਨ, ਚਮੜੀ ਤੇ ਕੰਨ, ਇਹ ਪੰਜ ਗਿਆਨ ਇੰਦਰੀਆਂ ਨੇ ਨਾ, ਇਹਨਾਂ ਨਾਲ ਗਿਆਨ ਹੁੰਦਾ, ਕੰਨਾਂ ਨਾਲ ਸੁਣਨ ਦਾ ਗਿਆਨ ਹੁੰਦਾ, ਅੱਖਾਂ ਨਾਲ ਵੇਖਣ ਦਾ ਗਿਆਨ ਹੁੰਦਾ, ਨਾਸਕਾ ਨਾਲ ਸੁਗੰਧੀ ਦੁਰਗੰਧੀ ਦਾ ਗਿਆਨ ਹੁੰਦਾ, ਜ਼ੁਬਾਨ ਨਾਲ ਸਵਾਦ ਦਾ ਗਿਆਨ ਹੁੰਦਾ, ਚਮੜੀ ਨਾਲ ਸਾਨੂੰ ਠੰਡੇ ਤੱਤੇ ਦਾ, ਮੁਲਾਇਮ ਹੈ, ਨਰਮ ਹੈ, ਸਖ਼ਤ ਹੈ, ਇਹਦਾ ਗਿਆਨ ਹੁੰਦਾ। ਇਹ ਪੰਜ ਗਿਆਨ ਇੰਦਰੀਆਂ ਨੇ, ਇਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਹਨ,
ਔਰ ਖਸ਼ਟਮੀ ਬੁੱਧ ਮਿਲਾਏ,
ਪੰਜ ਗਿਆਨ ਇੰਦਰੀਆਂ ਦਾ ਜਿਹੜਾ ਸੰਬੰਧ ਹੈ ਉਹ ਸਾਡੀ ਬੁੱਧੀ ਦੇ ਨਾਲ ਹੈ। ਬੁੱਧੀ ਕਹਿੰਦੀ ਹੈ, ਬੁੱਧੀ ਦੇ ਵਿੱਚ ਗਿਆਨ ਜਾਂਦਾ ਨਾ, ਗਿਆਨ ਮਨ ਦਾ ਵਿਸ਼ਾ ਨਹੀਂ ਹੈ, ਗਿਆਨ ਬੁੱਧੀ ਦਾ ਵਿਸ਼ਾ ਹੈ। ਮਨ ਦਾ ਵਿਸ਼ਾ ਜਿਹੜਾ ਉਹ ਕਰਮ ਇੰਦਰੀਆਂ ਨੇ, ਕਿਉਂਕਿ ਮਨ ਸਥੂਲ ਹੈ, ਕਰਮ ਇੰਦਰੀਆਂ ਵੀ ਸਥੂਲ ਨੇ, ਉਹਨਾਂ ਨਾਲ ਉਹਦਾ ਸੰਬੰਧ ਹੈ। ਪਰ ਜਿਹੜੀਆਂ ਸਾਡੀਆਂ ਗਿਆਨ ਇੰਦਰੀਆਂ ਨੇ ਖਾਲਸਾ ਜੀ, ਇਹਦਾ ਸੰਬੰਧ ਜਿਹੜਾ ਹੈ ਉਹ ਸਾਡੀ ਬੁੱਧੀ ਦੇ ਨਾਲ ਹੈ। ਸਾਡੀ ਬੁੱਧੀ ਨੂੰ ਗਿਆਨ ਹੁੰਦਾ ਵੀ ਇਹ ਚੀਜ਼ ਕਾਲੀ ਹੈ, ਇਹ ਚਿੱਟੀ ਅੱਖਾਂ ਨਾਲ ਵੇਖਦੇ ਹਾਂ ਨਾ, ਸਾਡੀ ਬੁੱਧੀ ਨੂੰ ਨਿਰਣਾ ਬੁੱਧੀ ਕਰਦੀ ਹੈ ਵੀ ਇਹ ਚਿੱਟੀ ਚੀਜ਼ ਹੈ, ਇਹ ਕਾਲੀ ਚੀਜ਼ ਹੈ। ਕੰਨਾਂ ਨਾਲ ਅਸੀਂ ਸੁਣ ਕੇ ਗਿਆਨ ਪ੍ਰਾਪਤ ਕਰਦੇ ਹਾਂ, ਉਹ ਗਿਆਨ ਸਾਡੀ ਬੁੱਧੀ ਵਿੱਚ ਜਾਂਦਾ ਹੈ। ਇਸ ਕਰਕੇ ਇਹਨਾਂ ਪੰਜ ਗਿਆਨ ਇੰਦਰੀਆਂ ਦੇ ਨਾਲ ਛੇਵੀਂ ਸਾਡੀ ਬੁੱਧੀ ਦਾ ਮਿਲਾਪ ਹੁੰਦਾ ਹੈ।
ਕੋਸ਼ ਵਿਗਿਆਨ ਮਯੰਗ ਇਹ ਜਾਨੋ,
ਵਿਗਿਆਨ ਮੈਂ ਕੋਸ਼ ਕਹਿੰਦੇ ਨੇ, ਜਿਹੜਾ ਚੌਥਾ ਕੋਸ਼ ਹੈ ਨਾ, ਪੰਜਵਾਂ ਤੇ ਅੱਗੇ ਆਨੰਦਮੈ ਕੋਸ਼ ਹੈ, ਉਹਦਾ ਪਹਿਲਾਂ ਜ਼ਿਕਰ ਕਰਕੇ ਦੱਸ ਆਏ ਨੇ। ਤੇ ਇਹ ਖਾਲਸਾ ਜੀ ਸਾਡਾ ਵਿਗਿਆਨ ਮੈਂ ਕੋਸ਼ ਹੈ। ਹੁਣ ਇਹ ਵੀ ਪੰਛੀ ਹੈ, ਇਹਦਾ ਸਿਰ ਕਿਹੜਾ? ਵਿਗਿਆਨਮੇ ਕੋਸ਼ ਦਾ, ਇਹਦੇ ਖੰਭ ਕਿਹੜੇ ਨੇ, ਇਹਦੀ ਪੂਛ ਕਿਹੜੀ ਹੈ, ਉਹ ਹੁਣ ਦੱਸਦੇ ਹਨ।
ਤਿੰਨ ਸਮ ਇਹ ਪੰਛੀ ਪਹਿਚਾਨੋ,
ਜਿਵੇਂ ਦੂਸਰੇ ਕੋਸ਼ ਪੰਛੀਆਂ ਦੇ ਰੂਪ ਚ ਬਿਆਨ ਕਰਕੇ ਦੱਸੇ ਨੇ ਖਾਲਸਾ ਜੀ, ਉਸੇ ਤਰ੍ਹਾਂ ਇਹ ਵਿਗਿਆਨਮੈ ਕੋਸ਼ ਵੀ ਇੱਕ ਪੰਛੀ ਹੈ, ਪੰਛੀ ਦੇ ਸਮਾਨ, ਇਹਨੂੰ ਵੀ ਜਾਣ ਲਓ।
ਤੀਨ ਕੋਸ਼ ਜੋ ਕਰੇ ਬਖਾਨ,
ਇਹ ਜਿਹੜੇ ਤਿੰਨ ਕੋਸ਼ ਤੁਹਾਨੂੰ ਦੱਸੇ ਨੇ, ਪ੍ਰਾਣਮੈ ਕੋਸ਼, ਮਨੋਮੈ ਕੋਸ਼ ਤੇ ਵਿਗਿਆਨਮੈ ਕੋਸ਼, ਇਹ ਜਿਹੜੇ ਤਿੰਨ ਕੋਸ਼ ਤੁਹਾਨੂੰ ਦੱਸੇ ਹਨ,
ਇਹ ਹੈ ਲਿੰਗ ਸਰੀਰ ਪਛਾਣ।
ਖਾਲਸਾ ਜੀ, ਇਹ ਸਾਡਾ ਲਿੰਗ ਸਰੀਰ ਹੈ, ਸੂਖਸ਼ਮ ਸਰੀਰ ਹੈ।
ਪੰਚੋ ਕੋਸ਼ ਅਰ ਤੀਨ ਸਰੀਰ,
ਖਾਲਸਾ ਜੀ ਪੰਜ ਕੋਸ਼ ਤੇ ਤਿੰਨ ਸਰੀਰਾਂ ਦਾ ਜ਼ਿਕਰ ਹੋ ਗਿਆ, ਪੰਜ ਕੋਸ਼ ਨੇ ਤੇ ਤਿੰਨ ਸਰੀਰ ਹਨ।
ਵਰਣਨ ਕਰੇ ਲਖੋ ਔਰ ਤੀਰ,
ਕਹਿੰਦੇ ਇਹ ਮੈਂ ਵਰਣਨ ਕਰਕੇ ਦੱਸ ਦਿੱਤੇ ਨੇ ਵੀ ਪੰਜ ਕੋਸ਼ ਕਿਹੜੇ ਨੇ ਤੇ ਤਿੰਨ ਸਰੀਰ ਕਿਹੜੇ ਨੇ। ਪੰਜਾਂ ਕੋਸ਼ਾਂ ਦੇ ਨਾਲ ਹੀ ਤਿੰਨ ਸਰੀਰ ਬਣੇ ਨੇ, ਉਹ ਤਿੰਨ ਸਰੀਰ ਕਿਹੜੇ ਨੇ, ਪੰਜ ਕੋਸ਼ ਕਿਹੜੇ ਨੇ। ਭਾਈ ਦਇਆ ਸਿੰਘ ਜੀ ਕਹਿੰਦੇ ਖਾਲਸਾ ਜੀ ਸਿੰਘੋ, ਮੈਂ ਉਹ ਤੁਹਾਨੂੰ ਵਰਣਨ ਕਰਕੇ ਸੁਣਾ ਦਿੱਤੇ ਨੇ, ਉਹ ਤੁਸੀਂ ਜਾਣ ਲਏ ਹਨ।
ਸਤ ਚੇਤਨ ਆਨੰਦ ਸਰੂਪ,
ਖਾਲਸਾ ਜੀ ਜੋ ਪਰਮਾਤਮਾ ਦਾ ਸਰੂਪ ਹੈ ਨਾ, ਉਹ ਸਤ ਚੇਤਨ ਤੇ ਆਨੰਦਮੈ ਹੈ। ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਮਹਾਰਾਜ ਬਾਣੀ ਵਿੱਚ, ਸਤ ਗੁਰ ਪ੍ਰਸਾਦ, ਉਹਦਾ ਅਰਥ ਮਹਾਂਪੁਰਖ ਕਰਦੇ ਨੇ ਸਤ ਚੇਤਨ, ਪ੍ਰਸਾਦ ਦਾ ਮਤਲਬ ਹੈ ਆਨੰਦ ਸਰੂਪ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਜਾਪ ਸਾਹਿਬ ਚ ਦੱਸਦੇ ਨੇ, ਸਦਾ ਸੱਚ ਦਾਨੰਦ ਸਰਬੰ ਪ੍ਰਣਾਸੀ। ਪਰਮਾਤਮਾ ਦਾ ਜਿਹੜਾ ਸਵਰੂਪ ਹੈ ਖਾਲਸਾ ਜੀ, ਉਹ ਸੱਤ ਚੇਤਨ ਤੇ ਆਨੰਦ ਸਰੂਪ ਹੈ, ਉਹ ਸਦਾ ਸੱਤ ਚੇਤਨ ਤੇ ਆਨੰਦਮਈ ਹੈ।
ਸੂਖਮ ਤੇ ਸੂਖਮ ਅਨਰੂਪ,
ਸੂਖਸ਼ਮ ਤੋਂ ਸੂਖਸ਼ਮ ਹੈ, ਸੂਖਮ ਤੋਂ ਸੂਖਮ, ਸਭ ਤੋਂ ਸੂਖਮ ਤੱਤ ਆਕਾਸ਼ ਹੈ, ਸਭ ਤੋਂ ਪਹਿਲਾਂ ਸਥੂਲ ਧਰਤੀ ਹੈ, ਧਰਤੀ ਨਾਲ ਸੂਖਮ ਪਾਣੀ ਹੈ, ਪਾਣੀ ਨਾਲ ਸੂਖਮ ਅੱਗ ਹੈ, ਅੱਗ ਨਾਲ ਸੂਖਮ ਹਵਾ ਹੈ, ਹਵਾ ਨਾਲੋਂ ਸੂਖਮ ਆਕਾਸ਼ ਹੈ, ਤੇ ਆਕਾਸ਼ ਨਾਲੋਂ ਵੀ ਜਿਹੜਾ ਸੂਖਮ ਹੈ ਉਹ ਹੈ ਪਰਮਾਤਮਾ। ਹੁਣ ਆਕਾਸ਼ ਆਪਾਂ ਵੇਖ ਨਹੀਂ ਸਕਦੇ, ਤੇ ਪਰਮਾਤਮਾ ਇੰਨਾ ਸੂਖਸ਼ਮ ਹੈ ਕਿ ਆਕਾਸ਼ ਨਾਲੋਂ ਵੀ ਜ਼ਿਆਦਾ ਸੂਖਸ਼ਮ ਹੈ। ਸੂਖਮ ਤੇ ਸੂਖਮ ਕਰ ਚੀਨੋ, ਬਿਰਧਨ ਬਿਰਧ ਬਤਾਏ। ਵਾਹਿਗੁਰੂ ਸੂਖਮ ਤੋਂ ਸੂਖਮ ਹੈ ਤੇ ਸੂਖਸ਼ਮ ਤੋਂ ਸੂਖਸ਼ਮ ਹੋਣ ਕਰਕੇ ਉਹਦਾ ਜਿਹੜਾ ਅਨਰੂਪ ਹੈ।
ਇੰਦਰੈ ਥੂਲ ਵਿਸ਼ੇ ਕਿਮ ਹੋਏ,
ਹੁਣ ਉਹ ਸੂਖਮ ਪਰਮਾਤਮਾ ਜੋ ਸੂਖਸ਼ਮ ਤੋਂ ਸੂਖਸ਼ਮ ਹੈ, ਸਾਡੀਆਂ ਇੰਦਰੀਆਂ ਥੂਲ ਨੇ, ਇਹ ਉਹਦੇ ਤੱਕ ਕਿਵੇਂ ਪਹੁੰਚ ਸਕਦੀਆਂ ਨੇ।
ਆਖੋ ਸਤਨਾਮ
ਸ੍ਰੀ ਵਾਹਿ।
ਪਰਮਾਤਮਾ ਸੂਖਮ ਹੈ, ਸਾਡੀਆਂ ਇੰਦਰੀਆਂ ਸਥੂਲ ਨੇ, ਅੱਖਾਂ ਸਾਡੀਆਂ ਸਥੂਲ ਨੇ, ਇਹ ਰੱਬ ਨੂੰ ਵੇਖ ਸਕਦੀਆਂ ਨੇ, ਉਹ ਇੰਨਾ ਸੂਖਮ ਹੈ। ਆ ਹਵਾ ਦੇ ਵਿੱਚ ਬੜੇ ਬੜੇ ਬਰੀਕ ਕਣ ਨੇ, ਹਵਾ ਵਿੱਚ ਵੀ ਨਾ ਜਿਹੜੇ ਨਿੱਕੇ ਨਿੱਕੇ ਆ ਡਾਕਟਰਾਂ ਕੋਲ ਜਾਂਦੇ ਆ ਹਸਪਤਾਲਾਂ ਚ ਮੂੰਹ ਬੰਨ ਲੈਂਦੇ ਨੇ, ਉਹ ਕਹਿੰਦੇ ਜੀ ਹਵਾ ਦੇ ਵਿੱਚ ਵੀ ਵਾਇਰਸ ਹੈ, ਉਹ ਕਿਤੇ ਨੱਕਾਂ ਚ ਜਾਏਗਾ ਰੋਗ ਲਾਏ, ਉਹ ਵਾਇਰਸ ਨਿੱਕੇ ਨਿੱਕੇ ਜਿਹੜੇ ਨੇ ਉਹ ਕਿੰਨੇ ਸੂਖਮ ਨੇ, ਦਿਸਦੇ ਨਹੀਂ ਅੱਖਾਂ ਨੂੰ, ਪਰ ਪਰਮਾਤਮਾ ਤਾਂ ਬਹੁਤ ਹੀ ਜ਼ਿਆਦਾ ਸੂਖਸ਼ਮ ਹੈ, ਉਹਨੂੰ ਇਹ ਅੱਖਾਂ ਕਿਵੇਂ ਵੇਖਣਗੀਆਂ, ਉਹਨੂੰ ਇਹ ਕੰਨ ਕਿਵੇਂ ਸੁਣਨਗੇ, ਉਹਨੂੰ ਇਹ ਜ਼ੁਬਾਨ ਕਿਵੇਂ ਚੱਖੇਗੀ, ਉਹਨੂੰ ਇਹ ਹੱਥ ਕਿਵੇਂ ਪਕੜਨਗੇ, ਉਹਦੇ ਤੱਕ ਇਹ ਪੈਰ ਕਿਵੇਂ ਚੱਲ ਕੇ ਜਾਣਗੇ ਜਿਹੜਾ ਸੂਖਮ ਤੋਂ ਸੂਖਮ ਹੈ। ਇੰਦਰੀਆਂ ਸਾਡੀਆਂ ਸਥੂਲ ਨੇ ਤੇ ਵਾਹਿਗੁਰੂ ਪਰਮਾਤਮਾ ਜਿਹੜਾ ਉਹ ਸੂਖਮ ਹੈ, ਸੂਖਮ ਤੋਂ ਸੂਖਮ ਹੈ, ਇੰਦਰੀਆਂ ਸਾਡੀਆਂ ਜਿਹੜੀਆਂ ਨੇ ਉਹ ਸਥੂਲ ਹਨ। ਇਹਨਾਂ ਸਥੂਲ ਇੰਦਰੀਆਂ ਨੂੰ ਇਹਨਾਂ ਦਾ ਵਿਸ਼ਾ ਹੁਣ ਉਹ ਸੂਖਸ਼ਮ ਪਰਮਾਤਮਾ ਕਿਵੇਂ ਹੋ ਸਕਦਾ। ਇਸੇ ਕਰਕੇ ਗੁਰਬਾਣੀ ਜੀ ਵਿੱਚ ਮਹਾਰਾਜ ਜੀ ਨੇ ਬਚਨ ਪਰਮਾਤਮਾ ਵਾਸਤੇ ਵਰਤਿਆ ਹੈ, ਹੇ ਪ੍ਰਭੂ ਤੂੰ ਅਗੋਚਰ ਹੈ, ਅਗੋਚਰ। ਅਗੋਚਰ ਦਾ ਕੀ ਮਤਲਬ, ਗੋਚਰ ਦਾ ਮਤਲਬ ਹੁੰਦਾ ਇੰਦਰੀਆਂ, ਆਦਾ ਮਤਲਬ ਹੁੰਦਾ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ, ਜਿਹਨੂੰ ਇੰਦਰੀਆਂ ਨਾ ਵਿਸ਼ਾ ਕਰ ਸਕਣ। ਇਸ ਤਰ੍ਹਾਂ ਪਰਮਾਤਮਾ ਜਿਹੜਾ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੋ ਸਕਦਾ, ਇੰਦਰੀਆਂ ਥੂਲ ਨੇ, ਉਹਦਾ ਵਿਸ਼ਾ ਸੂਖਮ ਪਰਮਾਤਮਾ ਜਿਹੜਾ ਉਹ ਕਿਵੇਂ ਹੋ ਸਕਦਾ ਹੈ?
ਬੁੱਧ ਸੂਖਮ ਤੇ ਲਖੀਏ ਸੋਏ।
ਹੁਣ ਕੋਈ ਸਵਾਲ ਕਰੇ ਭਾਈ ਦਇਆ ਸਿੰਘ ਜੀ ਨੂੰ ਪੁੱਛੇ ਕਿ ਭਾਈ ਸਾਹਿਬ ਜੀ, ਜੇ ਸਾਡੀਆਂ ਇੰਦਰੀਆਂ ਸਥੂਲ ਸੂਖਮ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ, ਉਹਦਾ ਵਿਸ਼ਾ ਨਹੀਂ ਕਰ ਸਕਦੀਆਂ, ਤੇ ਫਿਰ ਉਹ ਸੂਖਮ ਪਰਮਾਤਮਾ ਨੂੰ ਜਾਣੀਏ ਕਿਵੇਂ? ਕਹਿੰਦੇ ਸਾਡੀ ਜਿਹੜੀ ਬੁੱਧੀ ਹੈ ਨਾ, ਉਹ ਸੂਖਸ਼ਮ ਹੈ। ਜਿਹੜੀ ਸੂਖਸ਼ਮ ਬੁੱਧੀ ਹੈ ਉਸ ਪਰਮਾਤਮਾ ਨੂੰ ਜਾਣ ਲੈਂਦੀ। ਉਸੇ ਸੂਖਸ਼ਮ ਬੁੱਧੀ ਨੂੰ ਮਹਾਂਪੁਰਖਾਂ ਨੇ ਆਤਮ ਵਿਸ਼ੈਣੀ ਬੁੱਧੀ ਲਿਖਿਆ। ਜਿਹੜੀ ਆਤਮਾ ਨੂੰ ਵਿਸ਼ੇ ਕਰੇ ਉਹਨੂੰ ਆਤਮ ਵਿਸ਼ੈਣੀ ਬੁੱਧੀ। ਸਾਡੀ ਬੁੱਧੀ ਉਸ ਪਰਮਾਤਮਾ ਨੂੰ ਜਾਣਦੀ ਹੈ, ਉਸ ਪਰਮਾਤਮਾ ਦੇ ਗਿਆਨ ਨੂੰ ਸਾਡੀ, ਕਿਉਂਕਿ ਗਿਆਨ ਜਿਹੜਾ ਸੂਖਸ਼ਮ ਹੈ, ਬੁੱਧੀ ਵੀ ਸੂਖਸ਼ਮ ਹੈ, ਤੇ ਸੂਖਸ਼ਮ ਬੁੱਧੀ ਦੇ ਨਾਲ ਉਸ ਸੂਖਸ਼ਮ ਪਰਮਾਤਮਾ ਦੇ ਸਰੂਪ ਨੂੰ ਜਾਣਿਆ ਜਾ ਸਕਦਾ ਹੈ।
ਇਸ ਕੇ ਟਿਗ ਵਰਤੀ ਬੁੱਧ ਏਕ,
ਨੇੜੇ ਇੱਕ ਵਰਤਣ ਵਾਲੀ ਬੁੱਧੀ ਹੈ, ਉਹਦੇ ਨੇੜੇ ਇੱਕ ਰਹਿਣ ਵਾਲੀ ਸਾਡੀ ਬੁੱਧੀ ਹੈ, ਸੂਖਸ਼ਮ ਬੁੱਧੀ ਹੈ।
ਜਾਂ ਤੇ ਇਹ ਲਖ ਸਕੇ ਬਵੇਕ,
ਇਸ ਗੱਲ ਨੂੰ ਕੋਈ ਗਿਆਨਵਾਨ ਬਵੇਕੀ ਜਾਣ ਸਕਦਾ ਹੈ। ਜਿਹੜਾ ਗਿਆਨਵਾਨ ਹੈ ਉਹੀ ਇਸ ਗੱਲ ਨੂੰ ਜਾਣ ਸਕਦਾ ਹੈ ਕਿ ਆਤਮ ਵਿਸ਼ੈਣੀ ਬੁੱਧੀ ਜਿਹੜੀ ਹੈ ਉਹ ਆਤਮਾ ਨੂੰ ਵਿਸ਼ੇ ਕਰ ਸਕਦੀ ਹੈ, ਉਹ ਆਤਮਾ ਨੂੰ ਜਾਣ ਸਕਦੀ ਹੈ। ਇੰਦਰੀਆਂ ਸਥੂਲ ਨੇ, ਸਥੂਲ ਵਿਸ਼ਿਆਂ ਨੂੰ ਤਾਂ ਗ੍ਰਹਿਣ ਕਰ ਲੈਂਦੀਆਂ ਨੇ। ਸਥੂਲ ਵਿਸ਼ੇ ਪਏ ਨੇ ਸਾਹਮਣੇ, ਕੋਈ ਆ ਗੁਲਦਸਤਾ ਪਿਆ ਸਥੂਲ ਹੈ, ਅੱਖਾਂ ਸਾਡੀਆਂ ਸਥੂਲ ਨੇ, ਵੇਖ ਲਿਆ ਵਿਸ਼ਾ ਕਰ ਲਿਆ, ਸਥੂਲ ਚੀਜ਼ ਨੇ ਸਥੂਲ ਨੂੰ ਵਿਸ਼ਾ ਕਰ ਲਿਆ। ਪਰ ਆਤਮਾ ਤਾਂ ਸੂਖਸ਼ਮ ਹੈ, ਉਹਨੂੰ ਹੁਣ ਵਿਸ਼ਾ ਕਰਨ ਵਾਸਤੇ ਵੀ ਸੂਖਸ਼ਮ ਚੀਜ਼ ਚਾਹੀਦੀ ਹੈ ਨਾ, ਤੇ ਉਹ ਸਾਡੀ ਬੁੱਧੀ ਹੈ ਸੂਖਸ਼ਮ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਹਿ ਦਿੱਤਾ ਸੀ, ਸਿੱਧਾਂ ਦੇ ਨਾਲ ਜਦੋਂ ਚਰਚਾ ਆਈ, ਉਹਨਾਂ ਪੁੱਛਿਆ ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ, ਤੇ ਮੇਰੇ ਗੁਰਦੇਵ ਨੇ ਬਚਨ ਕੀਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸ਼ਬਦ ਵੀ ਸੂਖਸ਼ਮ ਹੈ ਨਾ, ਸ਼ਬਦ ਵੀ ਨਜ਼ਰ ਨਹੀਂ ਆਉਂਦਾ, ਇਹ ਸ਼ਬਦ ਆਪਾਂ ਵੇਖ ਨਹੀਂ ਸਕਦੇ, ਸ਼ਬਦ ਦਾ ਰੂਪ ਨਹੀਂ ਹੈ। ਇਹਨੂੰ ਕਿਵੇਂ ਪਕੜ ਸਕਦੇ ਹਾਂ? ਸ਼ਬਦ ਦੇ ਨਾਲ। ਇਸ ਕਰਕੇ ਮਹਾਰਾਜ ਜੀ ਨੇ ਲਿਖਿਆ ਅਗਮ ਅਗੋਚਰ ਪਕੜਿਆ ਗੁਰ ਸ਼ਬਦੀ। ਉਹ ਜਿਹੜਾ ਅਗਮ ਤੇ ਅਗੋਚਰ ਪਰਮਾਤਮਾ ਹੈ ਨਾ, ਉਹਨੂੰ ਸ਼ਬਦ ਦੁਆਰਾ ਪਕੜ ਚ ਲਿਆਂਦਾ। ਉਹ ਕਿਹੜਾ ਸ਼ਬਦ ਹੈ? ਸੂਖਮ ਬੁੱਧੀ ਵਿੱਚ ਆ, ਉਹ ਲਿਖਿਆ ਹੋਇਆ ਨਹੀਂ ਹੈ, ਉਹ 35 ਅੱਖਰੀ ਵਿੱਚ ਨਹੀਂ ਆਉਂਦਾ ਉਹ ਸ਼ਬਦ, ਉਹ ਕਿਸੇ ਦੁਨੀਆਂ ਦੀ ਭਾਸ਼ਾ ਦੇ ਜਿਹੜੇ ਅੱਖਰ ਨੇ ਉਹਦੇ ਵਿੱਚ ਨਹੀਂ ਆਉਂਦਾ ਉਹ ਸ਼ਬਦ। ਉਹ ਇੱਕ ਮੈਂ ਉਹਦੇ ਬਾਰੇ ਪੂਰਨ ਰੂਪ ਦੇ ਵਿੱਚ ਸ਼ਬਦਾਂ ਵਿੱਚ ਬਿਆਨ ਕਰਨ ਵਿੱਚ ਸਮਰੱਥ ਹਾਂ, ਕਿਉਂਕਿ ਉਹਦੇ ਵਾਸਤੇ ਕੋਈ ਸ਼ਬਦ ਹੈ ਹੀ ਨਹੀਂ ਹੈ। ਤੇ ਕਹਿੰਦੇ ਉਹਦੇ ਨਾਲ ਉਹ ਪਕੜ ਵਿੱਚ ਆਉਂਦਾ ਹੈ, ਉਹ ਸੂਖਸ਼ਮ ਰੂਪ ਦੇ ਵਿੱਚ ਪਕੜ ਵਿੱਚ ਆਉਂਦਾ ਹੈ, ਉਹ ਗਿਆਨਵਾਨ ਹੀ ਜਾਣਦੇ ਹਨ।
ਰਚਿਓ ਜੋ ਮਨ ਕੋ ਮਹਿਦ ਪ੍ਰਵਾਹ,
ਖਾਲਸਾ ਜੀ ਸਾਡੇ ਮਨ ਦਾ ਜਿਹੜਾ ਪ੍ਰਵਾਹ ਹੈ ਨਾ, ਉਹ ਬਾਹਰ ਮੁਖੀ ਹੈ। ਮਨ ਦਾ ਜਿਹੜਾ ਸੁਭਾਅ ਹੈ ਨਾ, ਮਨ ਨਹੀਂ ਉਹਨੂੰ ਪਰਮਾਤਮਾ ਨੂੰ ਜਾਣ ਸਕਦਾ, ਸਾਡੀ ਬੁੱਧੀ ਜਾਣ ਸਕਦੀ ਹੈ। ਕਿਉਂਕਿ ਮਨ ਕਿਉਂ ਨਹੀਂ ਜਾਣ ਸਕਦਾ? ਹੁਣ ਇਹ ਜਵਾਬ ਦੇ ਰਹੇ ਨੇ ਭਾਈ ਦਇਆ ਸਿੰਘ ਜੀ, ਕਹਿੰਦੇ ਸਾਡੇ ਜਿਹੜਾ ਮਨ ਦਾ ਪ੍ਰਵਾਹ ਹੈ ਖਾਲਸਾ ਜੀ, ਉਹ ਬਾਹਰ ਮੁਖੀ ਹੈ, ਇਹਦਾ ਕੰਮ ਹੈ ਬਾਹਰ ਨੂੰ ਦੌੜਨਾ।
ਕਰਿਓ ਵਹਿਰ ਕੋ ਅੰਤਰ ਨਾਏ,
ਬਾਹਰ ਨੂੰ ਹੀ ਜਾਉਂਦਾ, ਬਾਹਰ ਨੂੰ ਹੀ ਧੋਦਾ। ਮਨ ਦਾ ਕੰਮ ਹੀ ਆ ਬਾਹਰ ਨੂੰ ਦੌੜਨਾ, ਇਹ ਅੰਦਰ ਨੂੰ ਨਹੀਂ ਜਾਂਦਾ, ਇਹਦਾ ਕੰਮ ਹੈ ਬਾਹਰ ਨੂੰ ਜਾਣਾ। ਤੁਸੀਂ ਚੌਂਕੜਾ ਮਾਰ ਕੇ ਇੱਥੇ ਬੈਠੇ ਹੋ, ਜ਼ਰੂਰੀ ਤਾਂ ਨਹੀਂ ਮਨ ਵੀ ਇੱਥੇ ਬੈਠਾ, ਮਨ ਬਾਹਰ ਦੌੜਿਆ ਹੋਇਆ, ਫਿਰ ਕਦੇ ਆ ਜਾਂਦਾ ਕਦੇ ਫਿਰ ਦੌੜ ਜਾਂਦਾ। ਇਹਦਾ ਕੰਮ ਹੈ ਬਾਹਰ ਨੂੰ ਜਾਣਾ। ਜਿਵੇਂ ਅੱਗ ਦਾ ਸੁਭਾਅ ਹੈ ਨਾ, ਅੱਗ ਦਾ ਸੁਭਾਅ ਹੈ ਗੁਰੂ ਖਾਲਸਾ ਜੀ ਉੱਪਰ ਨੂੰ ਉੱਠਦੀ ਹੈ, ਜਦੋਂ ਬਾੜੋਗੇ ਉੱਤੇ ਉੱਠਣੀ ਹੈ, ਜਿੰਨਾ ਮਰਜ਼ੀ ਯਤਨ ਕਰ ਲਓ ਵੀ ਥੱਲੇ ਨੂੰ ਜਾਏ, ਉਹਨੇ ਫਿਰ ਉੱਪਰ ਨੂੰ ਉੱਠਣਾ। ਇਸੇ ਤਰ੍ਹਾਂ ਭਾਈ ਜਿਹੜਾ ਮਨ ਹੈ ਨਾ, ਇਹਦਾ ਕੰਮ ਹੈ ਬਾਹਰ ਨੂੰ ਜਾਣਾ, ਕਿਉਂਕਿ ਸਥੂਲ ਸਰੀਰ ਸਥੂਲ ਤੋਂ ਬਣਿਆ, ਇਹਦਾ ਜਿਹੜਾ ਮਟੀਰੀਅਲ ਹੈ ਉਹ ਸਥੂਲ ਵੱਧਦੀ ਹੈ, ਬਾਹਰ ਵੱਧਦੀ ਹੈ, ਇਸ ਕਰਕੇ ਬਾਹਰ ਨੂੰ ਹੀ ਜਾਂਦਾ, ਬਾਹਰ ਨੂੰ ਹੀ ਦੌੜਦਾ ਹੈ।
ਤਿਮ ਇੰਦਰੇ ਜੇ ਪੰਚੋ ਗਿਆਨ,
ਇਹਦਾ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਨੇ, ਅੱਖਾਂ, ਨਾਸਕਾ, ਕੰਨ, ਚਮੜੀ, ਜ਼ੁਬਾਨ, ਇਹ ਜਿਹੜੇ ਸਾਡੇ ਪੰਜ ਗਿਆਨ ਇੰਦਰੇ ਹਨ,
ਇਨਕੋ ਪੀ ਕੀਏ ਵਹਿਰ ਪ੍ਰਿਆਨ,
ਇਹ ਵੀ ਬਾਹਰ ਨੂੰ ਜਾਂਦੇ ਨੇ, ਇਹ ਵੀ ਬਾਹਰ ਜਾਣ ਵਾਲੀ ਰਚੇ ਨੇ। ਅੱਖਾਂ ਹਮੇਸ਼ਾ ਬਾਹਰ ਨੂੰ ਹੀ ਵੇਖਦੀਆਂ, ਅੰਦਰ ਤੇ ਨਹੀਂ ਵੇਖਦੀਆਂ, ਕੰਨ ਬਾਹਰੋਂ ਸੁਣਦੇ ਨੇ, ਅੰਦਰ ਦੀ ਜਿਹੜੀ ਅਨਾਦ ਹੈ ਉਹ ਤਾਂ ਕੰਨ ਨਹੀਂ ਸੁਣਦੇ, ਜ਼ੁਬਾਨ ਬਾਹਰੋਂ ਸਵਾਦ ਲੈਂਦੀ ਹੈ, ਅੰਦਰੋਂ ਤਾਂ ਨਹੀਂ ਇਹਨੂੰ ਕੋਈ ਸਵਾਦ ਆਉਂਦਾ, ਚਮੜੀ ਦਾ ਸਪਰਸ਼ ਬਾਹਰੋਂ ਸਾਨੂੰ ਗਿਆਨ ਹੁੰਦਾ, ਅੰਦਰੋਂ ਤਾਂ ਇਹਨੂੰ ਬਾਹਰ ਦੇ ਅੰਦਰ ਜੇ ਕੀ ਪਿਆ ਹੋਇਆ ਉਹ ਤਾਂ ਸਾਰੀ ਚਮੜੀ ਨੂੰ ਕੀ ਪਤਾ ਕਿ ਅੰਦਰ ਹੱਡੀਆਂ ਨੇ, ਅੰਦਰ ਕੀ ਆ, ਉਹਦੇ ਬਾਰੇ ਤਾਂ ਨਹੀਂ ਨਾ ਪਤਾ। ਬਾਹਰ ਨੂੰ ਹੀ ਵਿਸ਼ੇ ਕਰਦੇ ਨੇ ਸਾਡੇ ਜਿਹੜੇ ਪੰਜ ਗਿਆਨ ਇੰਦਰੇ ਨੇ, ਇਹ ਬਾਹਰ ਦੀਆਂ ਚੀਜ਼ਾਂ ਨੂੰ ਹੀ ਵਿਸ਼ਾ ਕਰਦੇ ਨੇ, ਆਪਣੇ ਆਪਣੇ ਵਿਸ਼ਿਆਂ ਨੂੰ, ਜਿਵੇਂ ਕੰਨਾਂ ਦਾ ਵਿਸ਼ਾ ਸ਼ਬਦ ਹੈ, ਨੇਤਰਾਂ ਦਾ ਵਿਸ਼ਾ ਰੂਪ ਹੈ, ਜ਼ੁਬਾਨ ਦਾ ਵਿਸ਼ਾ ਰਸ ਹੈ, ਚਮੜੀ ਦਾ ਵਿਸ਼ਾ ਸਪਰਸ਼ ਹੈ, ਨਾਸਕਾ ਦਾ ਵਿਸ਼ਾ ਗੰਧ ਹੈ। ਇਹ ਸ਼ਬਦ, ਸਪਰਸ਼, ਰੂਪ, ਰਸ, ਗੰਧ ਪੰਜ ਗਿਆਨ ਇੰਦਰੀਆਂ ਦੇ ਪੰਜ ਤਨ ਮਾਤਰਾਵਾਂ ਵੀ ਇਹਨੂੰ ਕਹਿੰਦੇ ਨੇ, ਇਹ ਸੂਖਸ਼ਮ ਵਿਸ਼ੇ ਨੇ। ਤੇ ਇਹ ਜਿਹੜੇ ਵਿਸ਼ੇ ਨੇ ਬਾਹਰ ਦੇ, ਉਹਨਾਂ ਨੂੰ ਬਾਹਰੋਂ ਹੀ ਇਹ ਗ੍ਰਹਿਣ ਕਰਦੇ ਹਨ ਪੰਜ ਗਿਆਨ ਇੰਦਰੇ।
ਪੰਚੋ ਵਿਸ਼ੇ ਵੈਰ ਕੋ ਗਹਿ,
ਬਾਹਰ ਦੇ ਹੀ ਪੰਜਾਂ ਵਿਸ਼ਿਆਂ ਨੂੰ ਗ੍ਰਹਿਣ ਕਰਦੇ ਹਨ।
ਇਸ ਪ੍ਰਕਾਰ ਮਨ ਕੋ ਨੈ ਲਹਿ,
ਜਿਹੜੇ ਬਾਹਰ ਦੇ ਪੰਜ ਇੰਦਰੇ ਨੇ, ਅੰਦਰੋਂ ਮਨ ਨੂੰ ਨਹੀਂ ਜਾਣਦੇ, ਅੱਖਾਂ ਮਨ ਨੂੰ ਨਹੀਂ ਜਾਣਦੀਆਂ, ਮਨ ਨੂੰ ਨਹੀਂ ਵੇਖ ਸਕਦੀਆਂ। ਮਨ ਅੱਖਾਂ ਨੂੰ ਕਹਿ ਰਿਹਾ ਬਾਹਰ ਵੇਖ, ਪਰ ਅੱਖਾਂ ਮਨ ਨੂੰ ਅੰਦਰ ਨਹੀਂ ਵੇਖ ਸਕਦੀਆਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਭਾਈ ਦਇਆ ਸਿੰਘ ਜੀ ਬੜੇ ਸੋਹਣੇ ਢੰਗ ਨਾਲ ਸਮਝਾ ਰਹੇ ਨੇ, ਉਰੇ ਕੋਈ ਇਤਨੀ ਕਠਿਨ ਗੱਲ ਨਹੀਂ ਹੈ, ਬੜੀ ਸੌਖੀ ਸ਼ਬਦਾਂ ਵਿੱਚ ਸਮਝਾ ਰਹੇ ਨੇ। ਕਹਿੰਦੇ ਸਾਡੀਆਂ ਅੱਖਾਂ ਨੂੰ ਮਨ ਕਹਿੰਦਾ ਬਾਹਰ ਵੇਖ, ਅੱਖਾਂ ਬਾਹਰ ਤਾਂ ਵੇਖ ਲੈਂਦੀਆਂ ਨੇ, ਪਰ ਉਹਨਾਂ ਅੱਖਾਂ ਦੇ ਅੰਦਰ ਮਨ ਨੂੰ ਵੇਖਣਾ ਹੋਵੇ ਵੇਖ ਸਕਦੀਆਂ ਨੇ? ਮਨ ਕਹਿੰਦਾ ਕੰਨਾਂ ਨੂੰ ਸੁਣ, ਬਾਹਰੋਂ ਤਾਂ ਸੁਣ ਲੈਂਦਾ, ਪਰ ਉਹ ਮਨ ਨੂੰ ਅੰਦਰੋਂ ਨਹੀਂ ਸੁਣ ਸਕਦੇ, ਮਨ ਨੂੰ ਨਹੀਂ ਵੇਖ, ਮਨ ਨੂੰ ਵਿਸ਼ੇ ਨਹੀਂ ਕਰ ਸਕਦੀਆਂ ਕੰਨ। ਜ਼ੁਬਾਨ ਬਾਹਰ ਦੀਆਂ ਚੀਜ਼ਾਂ ਦਾ ਸਵਾਦ ਤਾਂ ਲੈ ਸਕਦੀ ਆ, ਮਨ ਦਾ ਸਵਾਦ ਨਹੀਂ ਲੈ ਸਕਦੀ। ਏਦਾਂ ਇਹ ਕੇਵਲ ਬਾਹਰ ਦੇ ਵਿਸ਼ਿਆਂ ਨੂੰ ਅੰਗੀਕਾਰ ਕਰਦੀਆਂ ਨੇ, ਇਹ ਅੰਦਰ ਮਨ ਨੂੰ ਨਹੀਂ ਵੇਖ ਸਕਦੀਆਂ।
ਮਨ ਸਵਧਾਨ ਹੋਏ ਇਨ ਪ੍ਰੇਰੈ,
ਕਿਉਂ ਨਹੀਂ ਵੇਖ ਸਕਦੀਆਂ? ਕਿਉਂਕਿ ਮਨ ਇਹਨਾਂ ਨੂੰ ਸਾਵਧਾਨ ਹੋ ਕੇ ਪ੍ਰੇਰਦਾ। ਮਨ ਕਹਿੰਦਾ ਅੱਖਾਂ ਨੂੰ ਵੇਖ ਤੇ ਵੇਖਦੀਆਂ ਨੇ, ਮਨ ਕਹਿੰਦਾ ਕੰਨਾਂ ਨੂੰ ਸੁਣ ਤੇ ਸੁਣਦੇ ਨੇ, ਮਨ ਕਹਿੰਦਾ ਜ਼ੁਬਾਨ ਨੂੰ ਬੋਲ ਤੇ ਬੋਲਦੀ ਹੈ ਜ਼ੁਬਾਨ, ਮਨ ਕਹਿੰਦਾ ਸਵਾਦ ਲੈ ਤੇ ਮਨ ਜ਼ੁਬਾਨ ਸਵਾਦ ਲੈਂਦੀ ਹੈ। ਮਨ ਕਰਕੇ ਹੀ ਇਹ ਪੰਜੇ ਗਿਆਨ ਇੰਦਰੀਆਂ ਹਰਕਤ ਵਿੱਚ ਆਉਂਦੀਆਂ ਨੇ।
ਪ੍ਰੇਰਤ ਕੋ ਹਟ ਕਰਨੈ ਹੇਰੈ,
ਜਿਹੜਾ ਮਨ ਇਹਨਾਂ ਗਿਆਨ ਇੰਦਰੀਆਂ ਨੂੰ ਬਾਹਰੋਂ ਪ੍ਰੇਰ ਰਿਹਾ, ਅੰਦਰੋਂ ਪ੍ਰੇਰ ਰਿਹਾ ਬਾਹਰ ਨੂੰ, ਉਹ ਜਿਹੜੀਆਂ ਪੰਜ ਗਿਆਨ ਇੰਦਰੀਆਂ ਨੇ ਮੁੜ ਕੇ ਹਟ ਕੇ ਅੰਦਰ ਆਪਣੇ ਮਨ ਨੂੰ ਨਹੀਂ ਵੇਖ ਸਕਦੀਆਂ। ਆਖੋ ਸਤਨਾਮ
ਸ੍ਰੀ ਵਾਹਿ।
ਮਨ ਤਾਂ ਇਹਨਾਂ ਨੂੰ ਜਾਣਦਾ ਹੈ, ਪਰ ਇਹ ਮਨ ਨੂੰ ਨਹੀਂ ਜਾਣਦੀਆਂ। ਮਨ ਅੰਦਰੋਂ ਇਹਨਾਂ ਨੂੰ ਜਾਣ ਰਿਹਾ, ਪਰ ਇਹ ਅੰਦਰੋਂ ਮਨ ਨੂੰ ਨਹੀਂ ਜਾਣ ਰਿਹਾ। ਮਨ ਇਹਨਾਂ ਨੂੰ ਕਮਾਂਡ ਦੇ ਰਿਹਾ, ਪਰ ਇਹ ਆਪਣੇ ਅੰਦਰ ਕਮਾਂਡਰ ਨੂੰ ਨਹੀਂ ਜਾਣਦੀਆਂ ਕਿ ਕਿਹੜਾ ਕਮਾਂਡ ਸਾਨੂੰ ਦੇ ਰਿਹਾ, ਇਹ ਮਨ ਨੂੰ ਨਹੀਂ ਜਾਣਦੀਆਂ।
ਮਨ ਸੂਖਮ ਇੰਦਰੇ ਹੈ ਥੂਲ,
ਕਿਉਂ ਨਹੀਂ ਜਾਣਦੀਆਂ ਇੰਦਰੀਆਂ ਮਨ ਨੂੰ? ਕਿਉਂਕਿ ਇੰਦਰੀਆਂ ਸਥੂਲ ਨੇ ਤੇ ਮਨ ਜਿਹੜਾ ਹੈ ਉਹ ਸੂਖਮ ਹੈ। ਮਨ ਸੂਖਮ ਹੈ ਨਾ, ਮਨ ਦਾ ਕੋਈ ਸਰੂਪ ਨਹੀਂ ਹੈ। ਮਨ ਇੰਦਰੀਆਂ ਤੋਂ, ਜੜ ਤੋਂ, ਇੰਦਰੀਆਂ ਤਾਂ ਸਾਡੀਆਂ ਤੱਤਾਂ ਤੋਂ ਬਣੀਆਂ ਨੇ, ਬਾਹਰਲੇ ਸਥੂਲ ਤੱਤਾਂ ਤੋਂ। ਮਨ ਜਿਹੜਾ ਉਹ ਸੂਖਮ ਹੈ ਤੇ ਸਥੂਲ ਇੰਦਰੀਆਂ ਸਾਡੇ ਸੂਖਸ਼ਮ ਮਨ ਨੂੰ ਨਹੀਂ ਜਾਣ ਸਕਦੀਆਂ।
ਜਾਂ ਤੇ ਇਨਕੋ ਵਿਸ਼ੇ ਨਾ ਮੂਲ,
ਸਾਡੀਆਂ ਇਹਨਾਂ ਇੰਦਰੀਆਂ ਦਾ ਵਿਸ਼ਾ ਨਹੀਂ ਹੈ ਮਨ, ਇੰਦਰੀਆਂ ਜਿਹੜੀਆਂ ਨੇ ਉਹ ਸਾਡੇ ਮਨ ਨੂੰ ਵਿਸ਼ੇ ਨਹੀਂ ਕਰ ਸਕਦੀਆਂ।
ਤੈਸੇ ਮਨ ਕੋ ਵਿਸ਼ੇ ਨਾ ਆਤਮ,
ਹੁਣ ਅੱਗੇ ਹੋਰ ਸੂਖਸ਼ਮ ਚਲੇ ਜਾ ਰਹੇ ਨੇ। ਕਹਿੰਦੇ ਇਸੇ ਤਰ੍ਹਾਂ ਆਤਮਾ ਜਿਹੜੀ ਹੈ ਨਾ, ਉਹ ਅੰਦਰ ਮਨ ਨਾਲੋਂ ਵੀ ਸੂਖਸ਼ਮ, ਉਹ ਆਤਮਾ ਬਾਹਰ ਮਨ ਨੂੰ, ਮਨ ਇੰਦਰੀਆਂ ਨੂੰ ਪ੍ਰੇਰਦਾ, ਮਨ ਨੂੰ ਕੌਣ ਪ੍ਰੇਰ ਰਿਹਾ? ਮਨ ਨੇ ਤਾਂ ਅੱਖਾਂ ਨੂੰ ਕਹਿ ਦਿੱਤਾ ਵੇਖ, ਮਨ ਨੇ ਕੰਨਾਂ ਨੂੰ ਕਹਿ ਦਿੱਤਾ ਸੁਣ, ਪਰ ਇੱਕ ਕਮਾਂਡਰ ਹੋਰ ਹੈ ਪਿੱਛੇ ਜਿਹੜਾ ਮਨ ਨੂੰ ਸੰਕੇਤ ਕਰ ਰਿਹਾ। ਮਨ ਵੀ ਤਾਂ ਜੜ ਹੈ ਨਾ, ਉਹਨੂੰ ਕੌਣ ਅੰਦਰੋਂ ਪਿੱਛੋਂ ਸੰਕੇਤ ਕਰ ਰਿਹਾ? ਉਹ ਹੋਰ ਸੂਖਸ਼ਮ ਹੈ, ਉਹ ਹੈ ਆਤਮਾ, ਉਹ ਹੈ ਆਤਮਾ, ਉਹ ਆਤਮਾ ਮਨ ਨੂੰ ਪ੍ਰੇਰ ਰਹੀ ਹੈ। ਉਹ ਹੋਰ ਅੰਦਰ ਸੂਖਸ਼ਮ ਹੈ, ਮਨ ਨਾਲੋਂ ਵੀ ਸੂਖਸ਼ਮ ਹੈ।
ਜਾਣ ਸਕੇ ਨੈ ਅਹੈ ਅਨਾਤਮ,
ਜਿਵੇਂ ਪੰਜ ਗਿਆਨ ਇੰਦਰੀਆਂ ਸਾਡੇ ਮਨ ਨੂੰ ਨਹੀਂ ਜਾਣ ਸਕਦੀਆਂ, ਇਸੇ ਤਰ੍ਹਾਂ ਜਿਹੜਾ ਮਨ ਹੈ ਉਹ ਆਤਮਾ ਨੂੰ ਨਹੀਂ ਜਾਣ ਸਕਦਾ, ਕਿਉਂਕਿ ਉਹ ਹੋਰ ਸੂਖਸ਼ਮ, ਆਤਮਾ ਮਨ ਨਾਲੋਂ ਵੀ ਸੂਖਸ਼ਮ ਹੈ, ਹੋਰ ਸੂਖਸ਼ਮ ਹੈ। ਇਸ ਕਰਕੇ ਉਹ ਆਤਮਾ ਤਾਂ ਮਨ ਨੂੰ ਜਾਣਦੀ ਹੈ ਪਰ ਮਨ ਆਤਮਾ ਨੂੰ ਨਹੀਂ ਜਾਣਦਾ। ਜਿਵੇਂ ਮਨ ਇੰਦਰੀਆਂ ਨੂੰ ਜਾਣਦਾ ਪਰ ਇੰਦਰੀਆਂ ਮਨ ਨੂੰ ਨਹੀਂ ਜਾਣਦੀਆਂ, ਇਸੇ ਤਰ੍ਹਾਂ ਆਤਮਾ ਮਨ ਨੂੰ ਜਾਣਦੀ ਹੈ ਪਰ ਮਨ ਆਤਮਾ ਨੂੰ ਨਹੀਂ ਜਾਣਦਾ। ਉਹਨੂੰ ਆਪਣੀ ਆਤਮਾ ਦਾ ਪਿੱਛੇ ਜਿਹੜੀ ਉਹਨੂੰ ਪ੍ਰੇਰ ਰਹੀ ਹੈ, ਸ਼ਕਤੀ ਜਿਹੜੀ ਉਹਨੂੰ ਪ੍ਰੇਰ ਰਹੀ ਹੈ, ਉਹਨੂੰ ਉਹ ਨਹੀਂ ਜਾਣਦਾ ਕਿਉਂਕਿ ਉਹ ਹੋਰ ਅੱਗੇ ਸੂਖਸ਼ਮ ਹੈ।
ਸੂਖਮ ਆਤਮ ਮਨ ਹੈ ਥੂਲ,
ਕਿਉਂਕਿ ਆਤਮਾ ਸੂਖਮ ਹੈ ਔਰ ਸਾਡਾ ਜਿਹੜਾ ਇਹ ਮਨ ਹੈ ਇਹ ਥੂਲ ਹੈ।
ਨਹੀਂ ਜਾਏ ਤਿਸ ਕੀ ਦਿਸ਼ ਭੂਲ,
ਮਨ ਭੁੱਲ ਕੇ ਵੀ ਉਸ ਸੂਖਮ ਆਤਮਾ ਵੱਲ ਨਹੀਂ ਜਾ ਸਕਦਾ। ਪਿੱਛੇ ਦੱਸ ਆਏ ਨੇ ਕਿ ਆਤਮਾ ਤੱਕ ਕੇਵਲ ਬੁੱਧੀ ਜਾ ਸਕਦੀ ਹੈ, ਮਨ ਨਹੀਂ ਜਾ ਸਕਦਾ। ਬੁੱਧੀ ਉਹਦੇ ਤੱਕ ਜਾ ਸਕਦੀ ਹੈ, ਮਨ ਨਹੀਂ ਉਹਦੇ ਤੱਕ ਜਾ ਸਕਦਾ, ਕਿਉਂਕਿ ਮਨ ਥੂਲ ਹੈ ਆਤਮਾ ਸੂਖਮ ਹੈ ਔਰ ਇਹ ਸਥੂਲ ਮਨ ਭੁੱਲ ਕੇ ਵੀ ਉਸ ਸੂਖਮ ਆਤਮਾ ਵੱਲ ਮੁੜ ਕੇ ਨਹੀਂ ਜਾਂਦਾ।
ਪੰਚੋ ਇੰਦਰੇ ਮਨ ਖਸ਼ਟਮ ਹੈ,
ਪੰਜ ਇੰਦਰੀਆਂ ਤੇ ਛੇਵਾਂ ਜਿਹੜਾ ਇਹ ਮਨ ਹੈ।
ਵਹਿਰ ਮੁਖੀ ਇਹ ਕਰੇ ਪ੍ਰਥਮ ਹੈ,
ਪਰਮਾਤਮਾ ਨੇ ਵਿਧਾਤਾ ਨੇ ਪਹਿਲਾਂ ਹੀ ਬਾਹਰ ਮੁਖੀ ਬਣਾਏ ਨੇ, ਮਨ ਨੂੰ ਵੀ ਬਾਹਰ ਮੁਖੀ ਬਣਾਇਆ, ਇੰਦਰੀਆਂ ਵੀ ਬਾਹਰ ਮੁਖੀ ਬਣਾਈਆਂ ਹਨ।
ਯਾਂ ਤੇ ਹੱਥ ਹੋਏ ਇਸ ਰੀਤ,
ਕਰਕੇ ਇਹ ਸਰੂਪ ਤੋਂ ਭ੍ਰਸ਼ਟੇ ਹੋਏ ਨੇ, ਆਪਣੇ ਸਵਰੂਪ ਤੋਂ ਭ੍ਰਸ਼ਟੇ ਹੋਏ ਨੇ।
ਤ੍ਰਿਪਤੇ ਨਹੀਂ ਧਾਵਤੇ ਨੀਤ,
ਰਜਦੇ ਨਹੀਂ, ਅੱਖਾਂ ਨਾਲ ਰੂਪ ਵੇਖ ਕੇ ਰਜਦੀਆਂ ਨੇ, ਕੰਨ ਨਾਲ ਸੁਣ ਸੁਣ ਕੇ ਰਜਦੇ ਨੇ, ਅੱਖੀ ਵੇਖ ਨਾ ਰਜੀਆਂ ਬਹੁ ਰੰਗ ਸਮਾਸ਼ ਉਸਤਤ ਨਿੰਦਾ, ਕੰਨ ਸੁਣ ਰੋਵਣ ਤੈ ਹਾਸੇ, ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਸਾਦੀ ਜੀਵ ਨ ਰੱਜੀਆਂ ਕਰ ਭੋਗ ਬਿਲਾਸੇ, ਰੱਜ ਨ ਕੋਈ ਜੀਵਿਆ ਕੂੜੇ ਪਰਵਾਸੇ। ਪੰਜਾਂ ਗਿਆਨ ਇੰਦਰੀਆਂ ਦੀ ਗੱਲ ਆ ਗਈ। ਇਹ ਬਾਹਰ ਨੂੰ ਹੀ ਦੌੜਦੇ ਨੇ ਇਸ ਕਰਕੇ ਰੱਜਦੇ ਨਹੀਂ, ਇਹ ਇੰਦਰੀਆਂ ਤ੍ਰਿਪਤ ਨਹੀਂ ਹੁੰਦੀਆਂ, ਨਾ ਮਨ ਰੱਜਦਾ, ਮਨ ਨਹੀਂ ਨਾ ਅੰਦਰ ਰੱਜਦਾ ਵੇਖ ਵੇਖ ਕੇ। ਉਹ ਕਹਿੰਦਾ ਹੋਰ ਵੇਖ, ਹੋਰ ਵੇਖ, ਹੋਰ ਸੁਣ, ਹੋਰ ਸੁਣ, ਹੋਰ ਸਵਾਦ ਚੱਖ, ਹੋਰ ਸਵਾਦ ਚੱਖ। ਕਹਿੰਦੇ ਇਸ ਤਰ੍ਹਾਂ ਇਹ ਜਿਹੜੀਆਂ ਇੰਦਰੀਆਂ ਨੇ ਇਹ ਰੱਜਦੀਆਂ ਨਹੀਂ, ਇਹ ਤ੍ਰਿਪਤ ਨਹੀਂ ਹੁੰਦੀਆਂ।
ਬਿਨ ਸਤਿਗੁਰ ਕੀ ਸ਼ਰਨੀ ਪਰੇ,
ਭਾਈ ਦਇਆ ਸਿੰਘ ਜੀ ਹੁਣ ਸਾਰੀ ਕਥਾ ਦੀ ਜਿਹੜਾ ਸਾਰੇ ਅਧਿਆਇ ਚ ਕਥਾ ਹੋਈ ਹੈ ਨਾ, ਪੰਜਾਂ ਸੌ ਪੰਦਰਾਂ ਸਵਾਲਾਂ ਦੇ ਜਵਾਬ, ਕਹਿੰਦੇ ਭਾਈ ਗੁਰਸਿੱਖੋ ਸਤਿਗੁਰਾਂ ਦੀ ਸ਼ਰਨ ਪਏ ਬਿਨਾ, ਗੁਰੂ ਦੀ ਸ਼ਰਨ ਵਿਚ ਪਏ ਬਿਨਾ,
ਅੰਤਰਮੁਖੀ ਨਾ ਬ੍ਰਿਤ ਕੋ ਕਰੇ,
ਇਹਦੀ ਬਿਰਤੀ ਅੰਤਰਮੁਖੀ ਨਹੀਂ ਹੋ ਸਕਦੀ। ਅੰਤਰਮੁਖੀ ਬਾਹਰ ਮੁਖੀ ਤੋਂ ਬਿਰਤੀ ਅੰਤਰਮੁਖੀ ਤਾਂ ਹੋ ਸਕਦੀ ਹੈ ਜੇ ਗੁਰੂ ਸਾਹਿਬ ਦੀ ਕਿਰਪਾ ਕਰ ਦੇਣ। ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਸ਼ਰਨ ਚ ਪਏ ਬਿਨਾਂ ਇਹ ਬਿਰਤੀ ਅੰਤਰਮੁਖੀ ਨਹੀਂ ਹੋ ਸਕਦੀ।
ਜਿਸ ਤੇ ਥਿਰ ਹੋਏ ਲਹੇ ਆਰਾਮ,
ਜਦੋਂ ਬਿਰਤੀ ਅੰਤਰਮੁਖੀ ਹੁੰਦੀ ਹੈ ਤਾਂ ਇਹ ਟਿਕਦਾ ਮਨ, ਇਹ ਮਨ ਦਾ ਟਿਕਾ ਤਾਂ ਹੁੰਦਾ ਜੇ ਬਿਰਤੀ ਅੰਤਰਮੁਖੀ ਹੋ ਜਾਏ, ਤੇ ਅੰਤਰਮੁਖੀ ਬਿਰਤੀ ਸ਼ਰਨ ਪਏ ਬਿਨਾਂ ਨਹੀਂ ਹੋਣੀ, ਗੁਰੂ ਦੀ ਸ਼ਰਨ ਪਏ ਬਿਨਾਂ। ਇਸ ਕਰਕੇ ਭਾਈ ਉਦੋਂ ਤੱਕ ਇਹਦਾ ਮਨ ਨਹੀਂ ਟਿਕਣਾ ਜਿਸ ਦੇ ਨਾਲ ਇਹ ਥਿਰ ਹੋ ਕੇ ਆਰਾਮ ਨੂੰ ਪ੍ਰਾਪਤ ਕਰ ਲਵੇ।
ਪ੍ਰਾਪਤ ਹੋ ਆਪਣ ਧਨ ਥਾਮ,
ਇਹ ਆਪਣੇ ਘਰ ਨੂੰ ਪ੍ਰਾਪਤ ਹੋ ਜੇ, ਨੂੰ ਆਪਣੇ ਨਿਜ ਘਰ ਦੀ ਪ੍ਰਾਪਤੀ ਹੋ ਜਾਏ, ਇਹ ਟਿਕ ਜਾਵੇ।
ਬਿਗੜ ਗਏ ਜਿਮ ਪਸ ਹਰਿਆ,
ਮਨ ਨਹੀਂ ਟਿਕਦਾ ਗੁਰੂ ਦੀ ਸ਼ਰਨ ਆਏ ਬਿਨਾਂ। ਕਹਿੰਦੇ ਏਦਾਂ ਵਿਗੜਿਆ ਹੋਇਆ ਇਹ ਮਨ ਜਿਵੇਂ ਹਰਿਆਇਆ ਪਸ਼ੂ, ਹਰਾ ਵੇਖ ਵੇਖ ਕੇ ਨਾ ਪਸ਼ੂ ਦੌੜ ਦੌੜ ਕੇ ਜਾਂਦਾ, ਹਰੀ ਫਸਲ ਵੇਖ ਕੇ ਨਾ ਹਰਾ ਘਾਹ ਦੂਬੜਾ ਵੇਖ ਕੇ ਦੌੜ ਕੇ ਜਾਂਦਾ ਉਧਰ ਖਾਣ ਵਾਸਤੇ। ਕਹਿੰਦੇ ਇੱਦਾਂ ਹਰਿਆਏ ਪਸ਼ੂ ਵਾਂਗੂ ਇਹ ਮਨ ਬਾਹਰ ਨੂੰ ਹੀ ਦੌੜਦਾ ਹੈ।
ਜਿੱਤ ਕਿੱਤ ਦੌੜਤ ਸਹਿਜ ਸੁਭਾਉ,
ਕਿੱਧਰ ਕਿੱਧਰ ਇਹ ਸਹਿਜ ਸੁਭਾਅ ਦੌੜਦਾ ਹੈ ਭੱਜਦਾ ਹੈ।
ਸਦਾ ਜੀਵ ਕੋ ਵੱਡ ਦੁੱਖ ਦਾਨੀ,
ਜਦੋਂ ਇਹ ਬਾਹਰ ਨੂੰ ਦੌੜਦਾ ਹੈ ਨਾ ਮਨ, ਫਿਰ ਇਸ ਜੀਵ ਨੂੰ ਦੁੱਖ ਦਿੰਦਾ ਹੈ। ਜਦੋਂ ਅੰਤਰਮੁਖੀ ਹੋ ਜਾਏ ਫਿਰ ਤਾਂ ਆਨੰਦ ਹੀ ਆਨੰਦ ਹੈ, ਬਾਹਰ ਮੁਖੀ ਆ ਬਾਹਰ ਨੂੰ ਦੌੜਦਾ ਹੈ ਤੇ ਫਿਰ ਇਸ ਜੀਵ ਨੂੰ ਦੁੱਖ ਦਿੰਦਾ।
ਮ੍ਰਿਗ ਤ੍ਰਿਸ਼ਨਾ ਕੇ ਹਰਨ ਸਮਾਨੀ,
ਕਹਿੰਦੇ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ ਨਾ, ਦੂਰੋਂ ਰੇਤ ਚਮਕਦੀ ਹੈ ਸੂਰਜ ਦੀਆਂ ਕਿਰਨਾਂ ਨਾਲ, ਇੱਦਾਂ ਲੱਗਦਾ ਪਾਣੀ ਆ। ਹਿਰਨ ਦੌੜਿਆ ਜਾਂਦਾ, ਜਿਵੇਂ ਜਿਵੇਂ ਕੋਲ ਜਾਂਦਾ ਉਹ ਅੱਗੇ ਹੋਰ ਦੂਰ ਨਜ਼ਰ ਆਉਂਦਾ, ਪਾਣੀ ਮਿਲਦਾ ਨੀ, ਪਿਆਸ ਨਾਲ ਹੀ ਮਰ ਜਾਂਦਾ। ਏਦਾਂ ਇਹ ਮਨ ਦੀ ਹਾਲਤ ਹੈ ਮਿਰਗ ਤ੍ਰਿਸ਼ਨਾ ਵਾਂਗੂ, ਇਹ ਵੀ ਬਾਹਰ ਨੂੰ ਦੌੜਦਾ, ਮਿਲਦਾ ਕੁਝ ਨਹੀਂ, ਸੰਤੁਸ਼ਟੀ ਕਿਸੇ ਚੀਜ਼ ਚੋਂ ਨਹੀਂ ਮਿਲਦੀ, ਫਿਰ ਵੀ ਦੌੜਿਆ ਜਾਂਦਾ।
ਜਿਮ ਕਸਤੂਰੀ ਮਿਰਗ ਪਲਾਵੇ,
ਜਿਵੇਂ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ ਨਾ ਹਿਰਨ ਨੂੰ, ਖੁਸ਼ਬੂ ਤਾਂ ਉਹਦੇ ਅੰਦਰੋਂ ਹੁੰਦੀ ਹੈ ਪਰ ਦੌੜਦਾ ਬਾਹਰ ਨੂੰ ਹੈ। ਜਿਉਂ ਦੌੜਦਾ ਕਸਤੂਰੀ ਕਾ ਭੋਲੜਾ ਗੰਦਾ ਡੂਮ ਪਿਆਸ, ਜੋ ਕਸਤੂਰੀ ਮਿਰਗ ਨਾ ਜਾਣਾ ਭਰਮ ਦਾ ਭਰਮ ਭੁਲਾਇਆ, ਉਹ ਕਸਤੂਰੀ ਇਹਦੇ ਅੰਦਰ ਹੁੰਦੀ ਆ, ਬਾਹਰ ਨੂੰ ਦੌੜਿਆ ਜਾਂਦਾ ਹੈ।
ਠਹਿਰੇ ਮੁਖ ਜਬ ਨਾਬ ਲਗਾਵੇ,
ਜਦੋਂ ਥੱਕ ਟੁੱਟ ਕੇ ਬਹਿ ਜਾਂਦਾ ਨਾ ਤੇ ਆਪਣਾ ਮੂੰਹ ਆਪਣੀ ਨਾਭੀ ਤੱਕ ਲੈ ਕੇ ਜਾਂਦਾ ਤੇ ਉਥੇ ਫਿਰ ਉਹਨੂੰ ਖੁਸ਼ਬੂ ਆਉਂਦੀ ਹੈ। ਜਦੋਂ ਆਪਣੀ ਨਾਭੀ ਕੋਲ ਲੈ ਕੇ ਜਾਂਦਾ ਨਾ ਮੂੰਹ, ਫਿਰ ਉਹਨੂੰ ਖੁਸ਼ਬੂ ਆਉਂਦੀ, ਫਿਰ ਟਿਕ ਕੇ ਬਹਿ ਜਾਂਦਾ। ਸਾਡਾ ਮਨ ਕਸਤੂਰੀ ਸਾਡੇ ਅੰਦਰ ਹੈ, ਆਨੰਦ ਸਾਡੇ ਅੰਦਰ ਹੈ, ਪਰ ਲੱਭਦਾ ਬਾਹਰ ਪਦਾਰਥਾਂ ਵਿੱਚ ਹੈ। ਕਿਸੇ ਪਦਾਰਥ ਚੋਂ ਆਨੰਦ ਨਹੀਂ ਮਿਲਦਾ, ਕਿਸੇ ਵਸਤੂ ਚੋਂ ਆਨੰਦ ਨਹੀਂ ਮਿਲਦਾ, ਤੇ ਫਿਰ ਜਦੋਂ ਐਨ ਥੱਕ ਟੁੱਟ ਕੇ ਗੁਰੂ ਦੀ ਸ਼ਰਨ ਚ ਆ ਕੇ ਕਹੇ ਅਬ ਹਮ ਚਲੀ ਠਾਕੁਰ ਪੈਹਾਰ, ਹੁਣ ਤੇਰੀ ਸ਼ਰਨ ਚ ਆ ਗਏ ਤੇ ਸ਼ਬਦ ਦੀ ਕਮਾਈ ਕਰਨ ਲੱਗ ਪਏ, ਵਾਹਿਗੁਰੂ 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 ਕਰਦਿਆਂ ਆਪਣੀ ਬਿਰਤੀ ਨੂੰ ਅੰਤਰਮੁਖੀ ਕਰ ਲੈਂਦਾ। ਜਿਹੜਾ ਆਨੰਦ ਇਹ ਬਾਹਰ ਲੱਭਦਾ ਫਿਰਦਾ, ਉਹ ਆਨੰਦ ਫਿਰ ਇਹਨੂੰ ਆਪਣੇ ਅੰਦਰੋਂ ਪ੍ਰਾਪਤ ਹੋ ਜਾਂਦਾ ਹੈ, ਉਸ ਆਨੰਦ ਨੂੰ ਇਹ ਆਪਣੇ ਅੰਦਰੋਂ ਪ੍ਰਾਪਤ ਕਰ ਲੈਂਦਾ ਹੈ।
ਤਿਮਹੀ ਬ੍ਰਹਮ ਕੋ ਜਬ ਇਹ ਜਾਣੈ,
ਇਸ ਤਰ੍ਹਾਂ ਜਦੋਂ ਇਹ ਜਾਣ ਲੈਂਦਾ ਕਿ ਮੈਂ ਬ੍ਰਹਮ ਸਰੂਪ ਹਾਂ,
ਗਹਿ ਸਥਿਰਤਾ ਆਨੰਦ ਮਾਨੈ,
ਸਥਿਰ ਹੋ ਜਾਂਦਾ ਟਿਕ ਜਾਂਦਾ ਤੇ ਆਨੰਦ ਨੂੰ ਮਾਣਦਾ ਹੈ।
ਦੋਹਰਾ ਵਸਤ ਵਿਚਾਰ ਤੇ ਆਵਤੇ, ਮਨ ਪਾਵੇ ਬਿਸਰਾਮ,
ਜਦੋਂ ਇਹ ਆਪਣੀ ਆਤਮਾ ਦੀ ਵਿਚਾਰ ਕਰਦਾ ਹੈ ਫਿਰ ਇਹਦਾ ਮਨ ਵਿਸ਼ਰਾਮ ਪ੍ਰਾਪਤ ਕਰ ਲੈਂਦਾ ਹੈ। ਫਿਰ ਇਹਦਾ ਮਨ ਅਬ ਨਾਸਨ ਭਾਜਨ ਥਾਕੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਕਹਿੰਦੇ ਹੁਣ ਇਹ ਮਨ ਨਸਣ ਤੋਂ ਭੱਜਣ ਤੋਂ ਥੱਕ ਗਿਆ, ਹੁਣ ਟਿਕ ਗਿਆ, ਜਦੋਂ ਇਹਨੂੰ ਆਤਮ ਵਸਤੂ ਦੀ ਪ੍ਰਾਪਤੀ ਹੋ ਗਈ ਫਿਰ ਇਹ ਟਿਕਾ ਚ ਆ ਜਾਂਦਾ ਹੈ, ਫਿਰ ਇਹ ਟਿਕ ਜਾਂਦਾ ਹੈ, ਕਿਉਂਕਿ ਪਿੱਛੇ ਆਤਮਾ ਸੀ ਨਾ। ਮਨ ਟਿਕ ਜੇ ਤੇ ਇੰਦਰੀਆਂ ਟਿਕ ਜਾਂਦੀਆਂ ਨੇ, ਆਤਮਾ ਦੇ ਵਿੱਚ ਜਦੋਂ ਟਿਕਾ ਹੋ ਗਿਆ ਫਿਰ ਮਨ ਵੀ ਟਿਕ ਜਾਂਦਾ ਹੈ। ਆਤਮਾ ਟਿਕੀ ਹੋਈ ਹੈ ਨਾ, ਤੇ ਟਿਕੀ ਹੋਈ ਆਤਮਾ ਵਿੱਚ ਜਦੋਂ ਇਹ ਮਨ ਟਿਕ ਜੇ ਫਿਰ ਮਨ ਵੀ ਟਿਕਾਣੇ ਵਿੱਚ ਆ ਜਾਂਦਾ ਹੈ। ਕਹਿੰਦੇ ਉੱਥੇ ਜਾ ਕੇ ਫਿਰ ਪੂਰਨ ਤੌਰ ਤੇ ਇਕਾਗਰ ਹੋ ਜਾਂਦਾ ਹੈ।
ਰਸ ਸਵਾਦਤ ਸੁਖ ਉਪਜੈ, ਅਨੁਭਵ ਜਾਂ ਕੋ ਨਾਮ,
ਅਨੁਭਵ ਦੀ ਕਣੀ। ਖਾਲਸਾ ਜੀ, ਵਿਸ਼ਾ ਗੱਲਾਂ ਦੇ ਨਾਲ ਆਪਾਂ ਸਮਝਿਆ ਜ਼ਰੂਰ ਹੈ, ਪਰ ਪੂਰਾ ਇਹਦਾ ਜੇ ਆਨੰਦ ਮਾਣਨਾ ਤੇ ਫਿਰ ਇਹਨੂੰ ਅਨੁਭਵ ਕਰਨਾ ਪਵੇਗਾ, ਅਨੁਭਵ ਕਰਨਾ ਪਵੇਗਾ। ਗੱਲੀ ਬਾਤੀ ਨਹੀਂ ਸਮਝ ਆਉਣਾ। ਤੁਸੀਂ ਵੀ ਕਹਿੰਦੇ ਹੋਣੇ ਹੋ ਕਿਹੜੀ ਕਥਾ ਗਿਆਨੀ ਜੀ ਨੇ ਛੇੜ ਲਈ, ਸਮਝ ਨਹੀਂ ਪੈਂਦੀ, ਏਦਾਂ ਪੈਣੀ ਵੀ ਨਹੀਂ ਸਮਝ। ਇਹ ਜਦੋਂ ਤੁਸੀਂ ਅਨੁਭਵ ਕਰੋਗੇ ਫਿਰ ਸਮਝ ਵਿੱਚ ਪਏਗੀ। ਜਦੋਂ ਅਨੁਭਵ ਵਿੱਚ ਆ ਜਾਓਗੇ ਤੇ ਉਸ ਪੂਰਨ ਰਸ ਨੂੰ, ਸਵਾਦਿਤ ਰਸ ਜਿਹਦੇ ਵਿੱਚ ਬੜਾ ਹੀ ਰਸ, ਰਸ ਤਾਂ ਪਦਾਰਥਾਂ ਵਿੱਚ ਵੀ ਨੇ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਇਹ ਵੀ ਨੇ ਸਾਰੇ, ਪਰ ਜਿਹੜਾ ਆਤਮਾ ਦਾ ਰਸ ਹੈ ਨਾ ਉਹ ਸ਼ਰਬ ਸ਼੍ਰੋਮਣੀ ਰਸ ਹੈ। ਉਸ ਰਸ ਨੂੰ ਜਿਸ ਨੇ ਜਾਣ ਲਿਆ, ਕਲਗੀਧਰ ਕਹਿੰਦੇ ਆਤਮ ਰਸ ਜੋ ਜਾਣਹੀ ਸੋ ਹੈ ਖਾਲਸ ਦੇਵ। ਜਿਹੜਾ ਆਤਮਾ ਦੇ ਰਸ ਨੂੰ ਜਾਣ ਲੈਂਦਾ ਉਹ ਖਾਲਸਾ ਹੈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ, ਰੱਬ ਵਿਚ ਮੇਰੇ ਵਿਚ ਤੇ ਉਸ ਖਾਲਸੇ ਵਿਚ, ਫਿਰ ਰੰਚਕ ਮਾਤਰ ਵੀ ਭੇਦ ਨਹੀਂ ਰਹਿੰਦਾ ਜਿਹੜਾ ਆਤਮਾ ਦੇ ਰਸ ਨੂੰ ਜਾਣ ਲੈਂਦਾ। ਇੱਥੇ ਇਸ ਅਧਿਆਏ ਦੀ 42ਵੇਂ ਅਧਿਆਏ ਦੀ ਸਮਾਪਤੀ ਹੋਈ ਹੈ। ਅੱਗੇ ਵੀ ਆਤਮ ਵਿਚਾਰ ਹਾਲੇ ਚੱਲ ਰਹੀ ਹੈ। ਤ੍ਰਿਪਟੀ ਦਾ ਜ਼ਿਕਰ ਹੋ ਰਿਹਾ ਕਿ ਤ੍ਰਿਪਟੀ ਕੀ ਹੈ, ਕਰਮ ਕਰਤਾ ਤੇ ਕਿਰਿਆ, ਪ੍ਰਮਾਣ ਪਰਮਾਤਾ ਤੇ ਪਰਮੇ, ਗਿਆਨ ਗਿਆਤਾ ਤੇ ਗੇ, ਇਹ ਕੀ ਚੀਜ਼ਾਂ ਨੇ, ਪਰਮਾ ਗਿਆਨ ਕੀ ਹੈ, ਉਹ ਜ਼ਿਕਰ ਅੱਗੇ ਚੱਲ ਰਿਹਾ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ।